ਸਤਨਾਮ ਸ੍ਰੀ ਵਾਹਿਗੁਰੂ ਜੀ। ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਦੈ ਸਾਹੋ, ਜਿਸ ਪਾਸ ਬੈਠਿਆਂ ਸੋਈਐ, ਸਭਨਾ ਦਾ ਵਿਸਾਹੁ। ਜਿਉਂ ਬੁਲਾਵੈ ਤਿਉਂ ਬੋਲੈ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਬੇਸ਼ੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ। ਸ੍ਰੀ ਵਾਹਿਗੁਰੂ ਸਾਹਿਬ ਜੀ ਕੇਤੇ ਲੈ ਲੈ ਮੁਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ, ਕੇਤਿਆਂ ਦੁੱਖ ਭੁੱਖ ਸਦ ਮਾਰ, ਇਹ ਪੇਦਾਤ ਤੇਰੀ ਦਾਤਾਰ। ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਏ ਕੇ ਆਖਣ ਪਾਏ, ਉਹ ਜਾਣੈ ਜੇਤੀਆ ਮੋਹ ਖਾਏ। ਆਪੇ ਜਾਣੈ ਆਪੇ ਦੇ, ਆਖੈ ਸੇ ਭੇ ਕੇਈ ਕੇ, ਜਿਸਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਜਿਸਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੇਤੇ ਲੈ ਲੈ ਮੁਕਰ ਪਾਏ, ਕੇਤੇ ਮੂਰਖ ਖਾਹੀ ਖਾਹੇ, ਕੇਤਿਆਂ ਦੁੱਖ ਭੁੱਖ ਸਦ ਮਾਰ, ਇਹ ਪੇਦਾਤ ਤੇਰੀ ਦਾਤਾਰ। ਜਪਜੀ ਸਾਹਿਬ ਦੀ ਪਾਵਨ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਤਹਿਤ 25 ਨੰਬਰ ਵਾਲੀ ਪੌੜੀ, ਜਿਸ ਦੀ ਕੱਲ੍ਹ ਵਿਚਾਰ ਆਪਾਂ ਸ਼ੁਰੂ ਕੀਤੀ ਸੀ, ਆਪ ਸਾਰੀਆਂ ਸੰਗਤਾਂ ਨੇ ਜਿਹੜਾ ਸ਼ਬਦ, ਜਿਹੜੀਆਂ ਪੰਗਤੀਆਂ ਵਿਚਾਰ ਅਧੀਨ ਨੇ, ਆਪ ਸਾਰੀਆਂ ਸੰਗਤਾਂ ਨੇ ਉਹਨਾਂ ਦਾ ਮੂਲ ਪਾਠ ਸਰਵਣ ਕੀਤਾ ਹੈ। ਬਹੁਤ ਲੋਕ ਦੁਨੀਆਂ ਵਿੱਚ ਐਸੇ ਨੇ ਜਿਹੜੇ ਪਰਮਾਤਮਾ ਦੀਆਂ ਦਾਤਾਂ ਵਰਤਦੇ ਨੇ, ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਖਰਚਦੇ ਨੇ, ਪਰਮਾਤਮਾ ਦੇ ਦਿੱਤੇ ਹੋਏ ਸੁੱਖ ਭੋਗਦੇ ਨੇ, ਪਰਮਾਤਮਾ ਦੀ ਦਿੱਤੀ ਹੋਈ ਐਸ਼ੋ ਇਸ਼ਰਤ ਵਿੱਚ ਜ਼ਿੰਦਗੀ ਜਿਉਂਦੇ ਨੇ, ਪਰਮਾਤਮਾ ਦਾ ਦਿੱਤਾ ਖਾ ਲੈਂਦੇ ਨੇ, ਪਰਮਾਤਮਾ ਦਾ ਦਿੱਤਾ ਪਹਿਨ ਲੈਂਦੇ ਨੇ, ਪਰਮਾਤਮਾ ਦੀ ਬਖਸ਼ਿਸ਼ ਕੀਤੀ ਹੋਈ ਜ਼ਿੰਦਗੀ ਜਿਉ ਲੈਂਦੇ ਆ, ਪਰ ਕਦੇ ਪਰਮੇਸ਼ਰ ਦਾ ਸ਼ੁਕਰਾਨਾ ਨਹੀਂ ਕਰਦੇ। ਨਾ ਸ਼ੁਕਰੇ ਲੋਕ ਨੇ, ਉਹ ਰੱਬ ਦੇ ਸ਼ੁਕਰ ਵਿੱਚ ਜ਼ਿੰਦਗੀ ਨਹੀਂ ਜਿਉਂਦੇ। ਕੇਤੇ ਲੈ ਲੈ ਮੁਕਰ ਪਾਏ, ਉਹਨਾਂ ਨੂੰ ਗੁਰੂ ਨਾਨਕ ਦੇਵ ਸਾਹਿਬ ਨੇ ਆਖਿਆ, ਜਿਵੇਂ ਪਰਮਾਤਮਾ ਕੋਲੋਂ ਦਾਤਾਂ ਲੈ ਤੇ ਲੈਂਦੇ ਨੇ ਪਰ ਮੁਕਰਦੇ ਜਾਂਦੇ। ਮੁਕਰਨ ਦਾ ਮਤਲਬ ਨਾ ਸ਼ੁਕਰੇ, ਕਦੇ ਉਹਦਾ ਧੰਨਵਾਦ ਨਹੀਂ ਕੀਤਾ, ਇਹ ਬਖਸ਼ਿਸ਼ ਤੂੰ ਕੀਤੀ ਹੈ। ਕੇਤੇ ਮੂਰਖ ਖਾਹੀ ਖਾਹੇ, ਗਿਣਤੀ ਕੋਈ ਨਹੀਂ ਉਹਨਾਂ ਲੋਕਾਂ ਦੀ। ਐਸੇ ਲੋਕ ਜਿਹੜੇ ਨਾ ਸ਼ੁਕਰੇ ਨੇ, ਪਰਮਾਤਮਾ ਦੀਆਂ ਦਾਤਾਂ ਲੈ ਰਹੇ ਨੇ, ਬਖਸ਼ਿਸ਼ਾਂ ਵਰਤ ਰਹੇ ਨੇ, ਪਰੰਤੂ ਮਾਲਕ ਪਰਮਾਤਮਾ ਦੀ ਯਾਦ ਵਿੱਚ ਨਹੀਂ ਜੁੜਦੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਕੇਤੇ ਮੂਰਖ ਖਾਹੀ ਖਾਏ, ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਖਾਈ ਜਾ ਰਹੇ ਨੇ, ਵਰਤੀ ਜਾ ਰਹੇ ਨੇ, ਹੈਣ ਮੂਰਖ, ਰੱਬ ਦੀ ਯਾਦ ਤੋਂ ਭੁੱਲੇ ਹੋਏ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਲੋਕਾਂ ਵਾਸਤੇ ਲਫ਼ਜ਼ ਮੂਰਖ ਲਿਖਿਆ, ਕੇਤੇ ਮੂਰਖ ਖਾਹੀ ਖਾਹੇ, ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਪੇ ਦਾਤ ਤੇਰੀ ਦਾ ਤਾਰ। ਹੁਣ ਵਿਚਾਰ ਕੇ ਵੇਖਿਓ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੇ ਨਿਰੰਕਾਰ ਪਰਮਾਤਮਾ, ਤੇਰੀ ਸਾਜੀ ਹੋਈ ਦੁਨੀਆਂ 'ਚ, ਤੇਰੇ ਸਿਰਜੇ ਹੋਏ ਸੰਸਾਰ ਵਿੱਚ, ਤੇਰੀ ਪੈਦਾ ਕੀਤੀ ਹੋਈ ਇਸ ਦੁਨੀਆ ਖਲਕਤ ਵਿੱਚ, ਬਹੁਤ ਲੋਕ ਸੰਸਾਰ ਜਗਤ ਵਿੱਚ ਐਸੇ ਆ ਜਿਹੜੇ ਨਿਤ ਮਾਰ ਖਾ ਰਹੇ ਆ, ਦੁੱਖਾਂ ਦੀ ਮਾਰ, ਪਾਪਾਂ ਦੀ, ਵਿਕਾਰਾਂ ਦੀ ਮਾਰ ਖਾਂਦੇ ਆ, ਕਹਤੇ ਆ ਦੁੱਖ ਭੁੱਖ ਸਦ ਮਾਰ, ਸਦਾ ਹੀ ਮਾਰ ਖਾ ਰਹੇ ਆ। ਬੜੇ ਸੰਸਾਰ ਵਿੱਚ ਐਸੇ ਲੋਕ ਨੇ ਜਿਹੜੇ ਦੁਖੀ ਆ, ਬੜੇ ਲੋਕ ਸੰਸਾਰ 'ਚ ਐਸੇ ਨੇ ਜਿਨ੍ਹਾਂ ਕੋਲ ਦੁੱਖ ਵੀ ਆ, ਜਿਨ੍ਹਾਂ ਕੋਲ ਭੁੱਖ ਵੀ ਆ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਹੜੇ ਲੋਕ ਸੁਖੀ ਨੇ ਉਹਨਾਂ ਨੂੰ ਸੁੱਖ ਕਿੰਨੇ ਦਿੱਤੇ ਆ? ਜਿਨ੍ਹਾਂ ਲੋਕਾਂ ਕੋਲ ਧਨ ਦੌਲਤ ਆ, ਭੁੱਖੇ ਨਹੀਂ, ਉਹਨਾਂ ਨੂੰ ਧਨ ਦੌਲਤ ਮਾਇਆ ਕਿਹਨੇ ਦਿੱਤੀ? ਮਤ ਕੋਈ ਬੰਦਾ ਸਮਝੇ ਕਿ ਅੱਜ ਮੇਰੇ ਕੋਲ 4 ਟਕੇ ਹੈਗੇ, ਅੱਜ ਮੇਰੇ ਕੋਲ ਧਨ ਦੌਲਤ ਹੈਗੀ ਆ, ਮੈਂ ਅੱਜ ਧਨਵਾਨ ਆ, ਇਹ ਮੇਰੀ ਸਿਆਣਪ ਕਰਕੇ ਆ, ਇਹ ਮੇਰੀ ਚਤਰਾਈ ਕਰਕੇ ਆ, ਇਹ ਮੇਰੀ ਪੜ੍ਹਾਈ ਲਿਖਾਈ ਅਕਲ ਕਰਕੇ ਆ, ਮੇਰੀ ਬੁੱਧੀ ਕਰਕੇ ਆ? ਨਹੀਂ, ਫਲਾਣਾ ਬੰਦਾ ਮੰਗ ਕੇ ਖਾਂਦਾ ਆ, ਉਹਦੇ ਕੋਲ ਬਹੁਤਾ ਧਨ ਨਹੀਂ, ਉਹਦੇ ਕੋਲ ਬਹੁਤੀ ਮਾਇਆ ਨਹੀਂ, ਪੈਸਾ ਨਹੀਂ, ਉਹ ਮੂਰਖ ਆ। ਮੈਂ ਬਹੁਤਾ ਸਿਆਣਾ, ਮੇਰੇ ਕੋਲ 4 ਟਕੇ ਆ। ਅੱਜ ਅਸੀਂ ਪੰਜਾਬੀ ਦੀ ਭਾਸ਼ਾ 'ਚ ਇੱਕ ਕਹਾਵਤ ਵੀ ਬਣਾ ਲਈ ਵੀ ਜਿਹਦੀ ਕੋਠੀ 'ਚ ਦਾਣੇ ਉਹਦੇ ਕਮਲੇ ਵੀ ਸਿਆਣੇ, ਜਿਹਦੇ ਘਰ 4 ਟਕੇ ਹੈਗੇ ਆ ਉਹਦੇ ਕਮਲੇ ਵੀ ਜਿਹੜੇ ਉਹ ਸਿਆਣੇ ਹੀ ਸਮਝਦੇ ਆਪਣੇ ਆਪ। ਬਖਸ਼ਿਸ਼ ਪਰਮਾਤਮਾ ਦੀ ਹੋ ਗਈ, ਰਹਿਮਤ ਨਿਰੰਕਾਰ ਪ੍ਰਭੂ ਦੀ ਹੋ ਗਈ, ਸਿਆਣੇ ਅਸੀਂ ਆਪਣੇ ਆਪ ਨੂੰ ਸਮਝਣ ਲੱਗ ਗਏ, ਧਨ ਮੈਂ ਕਮਾਇਆ, ਇਹ ਪੈਸਾ ਇਹ ਦੌਲਤ ਮੈਂ ਕਮਾਈ ਹੈ। ਇਹ ਮਤ ਸਮਝਣਾ ਕਿ ਕਿਸੇ ਬੰਦੇ ਕੋਲ ਅੱਜ ਧਨ ਦੌਲਤ ਹੈ ਅਤੇ ਉਹ ਬੜਾ ਸਿਆਣਾ ਅਤੇ ਅਕਲਮੰਦ ਆ, ਕਿਸੇ ਬੰਦੇ ਕੋਲ ਨਹੀਂ ਧਨ ਦੌਲਤ ਗਰੀਬੀ ਆ, ਇਹ ਮੂਰਖ ਆ, ਇਹਨੂੰ ਕਮਾਈ ਨਹੀਂ ਕਰਨੀ ਆਉਂਦੀ। ਗੁਰੂ ਰਾਮਦਾਸ ਪਾਤਸ਼ਾਹ ਨੇ ਬਾਣੀ 'ਚ ਇੱਕ ਫੈਸਲਾ ਕੀਤਾ। ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਬਾਣੀ 'ਚ ਕਹਿੰਦੇ, ਰੋਜ਼ ਰਹਿਰਾਜ ਸਾਹਿਬ ਦੇ ਪਾਠ 'ਚ ਆਪਾਂ ਪੜ੍ਹਦੇ ਵੀ ਹਾਂ, ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵੱਡਣ। ਇੱਕ ਸੰਸਾਰ ਵਿੱਚ ਇਤਨੇ ਧਨ ਦੌਲਤ ਦੇ ਮਾਲਕ ਨੇ, ਉਹ ਦਾਤੇ ਬਣੇ ਬੈਠੇ, ਅਸੀਂ ਇਤਨੇ ਲੋਕਾਂ ਨੂੰ ਦਿੰਦੇ ਹਾਂ, ਇੱਕ ਦਾਤੇ। ਦੁਨੀਆਂ 'ਚ ਇੱਕ ਉਹ ਲੋਕ ਨੇ ਜਿਹੜੇ ਹੱਥ ਅੱਡਣ ਵਾਲੇ, ਮੰਗਤੇ, ਭਿਖਾਰੀ। ਇੱਕ ਦਾਤਾ, ਦਾਤੇ ਦਾ ਮਤਲਬ ਹੱਥ ਦੀ ਤਲੀ 'ਤੇ ਰੱਖਣ ਵਾਲਾ, ਜਿਹੜਾ ਦੂਸਰਾ ਉਹ ਹੱਥ ਅੱਡਦਾ ਮੰਗਤਾ। ਇੱਕ ਦਾਤੇ ਇੱਕ ਭਿਖਾਰੀ ਜੀ, ਇੱਕ ਦੁਨੀਆਂ 'ਚ ਕਿਸੇ ਦੂਸਰੇ ਦੀ ਤਲੀ 'ਤੇ ਰੱਖਣ ਵਾਲੇ ਦਾਤੇ ਨੇ, ਇੱਕ ਕਿਸੇ ਅੱਗੇ ਨਿਤ ਹੱਥ ਅੱਡ ਕੇ ਮੰਗ ਕੇ ਖਾਂਦੇ ਆ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਦੋਵਾਂ ਨੂੰ ਹੀ ਤੂੰ ਪੈਦਾ ਕੀਤਾ ਹੈ, ਸਭ ਤੇਰੇ ਚੋਜ ਵਡਣ, ਇਹ ਪਰਮਾਤਮਾ ਤੇਰੇ ਚੋਜ ਨੇ, ਹੇ ਨਿਰੰਕਾਰ ਵਾਹਿਗੁਰੂ, ਇਹ ਤੇਰੇ ਕੌਤਕ ਨੇ, ਤੇਰੀ ਆਪਣੀ ਖੇਡ ਹੈ। ਉਹਨੇ ਸਾਰੇ ਦੇ ਸਾਰੇ ਸੰਸਾਰ ਦਾ ਇਸ ਢੰਗ ਨਾਲ ਬੈਲੈਂਸ ਬਣਾਇਆ ਹੋਇਆ, ਉਹਨੇ ਹਰ ਤਰ੍ਹਾਂ ਦੇ ਲੋਕ ਦੁਨੀਆਂ 'ਚ ਪੈਦਾ ਕੀਤੇ, ਬੜੇ ਬੜੇ ਧਨਵਾਨ ਵੀ ਉਹਨੇ ਪੈਦਾ ਕੀਤੇ, ਬੜੇ ਬੜੇ ਗਰੀਬ ਮੰਗ ਕੇ ਖਾਣ ਵਾਲੇ ਵੀ ਉਹਨੇ ਪੈਦਾ ਕੀਤੇ, ਬੜੇ ਬੜੇ ਵੰਡ ਕੇ ਖਾਣ ਵਾਲੇ ਵੀ ਉਹਨੇ ਪੈਦਾ ਕੀਤੇ ਆ, ਬੜੇ ਬੜੇ ਕੰਜੂਸ ਅਤੇ ਸੂਮ ਵੀ ਉਹਨੇ ਇਸ ਧਰਤੀ 'ਤੇ ਪੈਦਾ ਕੀਤੇ। ਪਰਮੇਸ਼ੁਰ ਦੀ ਆਪਣੀ ਕੁਦਰਤ ਹੈ। ਬੜੇ ਬੜੇ ਨਿਰੰਕਾਰ ਪਰਮਾਤਮਾ ਨੇ ਸੁੰਦਰਤਾ ਵਾਲੇ ਵੀ ਪੈਦਾ ਕੀਤੇ ਆ, ਬੜੇ ਬੜੇ ਕਰੂਪ ਲੋਕ ਵੀ ਇਸ ਧਰਤੀ 'ਤੇ ਉਹਨੇ ਪੈਦਾ ਕੀਤੇ। ਹੈ ਸਾਰੇ ਦੇ ਸਾਰੇ ਉਸ ਨਿਰੰਕਾਰ ਪਰਮਾਤਮਾ ਦੇ ਬਣਾਏ ਇਨਸਾਨ ਪਰਮੇਸ਼ਰ ਦੇ, ਆਪਣੀ ਚਤੁਰਾਈ ਸਿਆਣਪ ਕਰਕੇ ਕੋਈ ਨਹੀਂ। ਮੈਂ ਅੱਜ ਧੰਨਵਾਨ ਹਾਂ, ਕੋਈ ਆਖੇ ਇਹ ਮੈਂ ਕਮਾਈ ਕੀਤੀ ਹੈ, ਮਹਾਰਾਜ ਕਹਿੰਦੇ ਨਹੀਂ। ਇੱਕ ਹੋਰ ਗੱਲ ਗੁਰੂ ਨਾਨਕ ਦੇਵ ਸਾਹਿਬ ਨੇ ਬੜੀ ਕਮਾਲ ਦੀ ਆਖੀ ਅੱਜ ਦੇ ਸ਼ਬਦ 'ਚ, ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾਰ। ਹੁਣ ਖਿਆਲ ਨਾਲ ਸੁਣਿਓ, ਇੱਕ ਬੰਦੇ ਨਿੱਤ ਭੁੱਖੇ ਨੇ, ਨਿੱਤ ਦੁਖੀ ਆ, ਨਿੱਤ ਮਾਰ ਖਾਂਦੇ ਆ। ਗੁਰੂ ਨਾਨਕ ਸਾਹਿਬ ਉਹਨਾਂ ਨੂੰ ਪਤਾ ਕੀ ਕਹਿੰਦੇ, ਇਹ ਪੇ ਦਾਤ ਤੇਰੀ ਦਾਤਾਰ, ਹੇ ਦਾਤਾਰ, ਹੇ ਦਾਤੇ ਨਿਰੰਕਾਰ, ਇਹ ਵੀ ਤੇਰੀ ਦਾਤ ਹੈ। ਹੈਰਾਨੀ ਵਾਲੀ ਗੱਲ ਹੀ ਹੈ। ਹੁਣ ਸੁਣਿਓ, ਕਿਸੇ ਬੰਦੇ ਨੂੰ ਬਹੁਤ ਜ਼ਿਆਦਾ ਧਨ ਦੌਲਤ ਮਿਲ ਜਾਏ, ਚੰਗਾ ਘਰ ਬਾਰ ਮਿਲ ਜਾਏ, ਉਹ ਤਾਂ ਕਹੇਗਾ ਪਰਮਾਤਮਾ ਇਹ ਤੇਰੀ ਦਾਤ ਆ, ਇਹ ਘਰ ਤੂੰ ਮੈਨੂੰ ਦਿੱਤਾ ਇਹ ਤੇਰੀ ਦਾਤ ਹੈ, ਆਹ ਪੁੱਤਰ ਤੂੰ ਮੈਨੂੰ ਦਿੱਤਾ ਇਹ ਤੇਰੀ ਦਾਤ ਆ, ਆਹ ਧੀ ਮੇਰੇ ਘਰ ਪੈਦਾ ਹੋਈ ਪਰਮਾਤਮਾ ਇਹ ਤੇਰੀ ਦਾਤ ਆ, ਆਹ ਤੂੰ ਮੈਨੂੰ ਪੁੱਤਰ ਦਿੱਤਾ, ਪੋਤਰਾ ਦਿੱਤਾ, ਦੋਤਾ ਦਿੱਤਾ, ਧੀ ਦਿੱਤੀ, ਦੋਤੇ ਦਿੱਤੇ, ਇਹ ਤੇਰੀ ਦਾਤ ਆ, ਆਹ ਤੂੰ ਮੈਨੂੰ ਨੌਕਰੀ ਦਿੱਤੀ, ਚੰਗਾ ਕਾਰੋਬਾਰ ਦਿੱਤਾ, ਬਿਜ਼ਨਸ ਦਿੱਤਾ, ਚਾਰ ਟਕੇ ਚੰਗੇ ਦੇ ਦਿੱਤੇ, ਇਹ ਤੇਰੀ ਦਾਤ ਆ। ਇਹਨਾਂ ਨੂੰ ਤਾਂ ਦਾਤਾਂ ਤੁਸੀਂ ਕਹਿੰਦੇ ਹੋ, ਮਾਫ਼ ਕਰਿਓ। ਗੁਰੂ ਨਾਨਕ ਸਾਹਿਬ ਕਹਿੰਦੇ ਅੱਜ ਦੇ ਸ਼ਬਦ 'ਚ, ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾਰ। ਕਿਸੇ ਕੋਲ ਭੁੱਖ ਹੈ, ਦੁੱਖ ਹੈ, ਮਾਰ ਖਾ ਰਿਹਾ, ਕਹਿੰਦੇ ਇਹ ਵੀ ਤੇਰੀ ਦਾਤ। ਦਾਤ ਦਾ ਮਤਲਬ ਦਾਤੇ ਨੇ ਦਿੱਤਾ, ਪਰਮਾਤਮਾ ਇਹ ਵੀ ਤੂੰ ਦਿੱਤਾ। ਜ਼ਿੰਦਗੀ 'ਚ ਕਦੇ ਕੋਈ ਦੁੱਖ ਆ ਗਿਆ ਆਪਣੀ ਮਰਜ਼ੀ ਨਾਲ? ਕੋਈ ਸੰਸਾਰ 'ਚ ਦੁਖੀ ਹੋਣਾ ਚਾਹੁੰਦਾ? ਕੋਈ ਇਨਸਾਨ ਦੁੱਖ ਨਹੀਂ ਮੰਗਦਾ। ਕਦੇ ਕਿਸੇ ਇਨਸਾਨ ਨੇ ਨਹੀਂ ਕਿਹਾ ਮੇਰੀ ਝੋਲੀ 'ਚ ਆਹ ਦੁੱਖ ਪਾ, ਪਰਮਾਤਮਾ ਦਾ ਹੁਕਮ। ਗੁਰੂ ਨਾਨਕ ਸਾਹਿਬ ਕਹਿੰਦੇ ਇਹ ਵੀ ਦਾਤ ਪਰਮਾਤਮਾ ਨੇ ਦਿੱਤੀ ਹੈ ਤੈਨੂੰ। ਅੱਜ ਦੁੱਖ ਹੈ, ਭੁੱਖ ਹੈ, ਖੁਸ਼ੀ ਹੈ, ਗਮੀ ਹੈ, ਪਰਮਾਤਮਾ ਦੀ ਦਾਤ, ਰੱਬ ਨੇ ਦਿੱਤਾ ਸਾਰੇ ਦਾ ਸਾਰਾ ਕੁਛ। ਨਿਰੰਕਾਰ ਪਰਮਾਤਮਾ ਦੀ ਰਜ਼ਾ ਹੈ, ਰਜ਼ਾ ਦਾ ਅਰਥ ਹੀ ਦਾਤ ਹੈ। ਜੋ ਕੁਝ ਉਹਨੇ ਦਿੱਤਾ ਉਹਦੀ ਰਜ਼ਾ 'ਚ ਮਿਲਿਆ। ਮੈਂ ਬਾਣੀ 'ਚ ਸਾਧ ਸੰਗਤ ਇੱਕ ਵਚਨ ਪੜ੍ਹਿਆ, ਇਹ ਵੀ ਗੁਰੂ ਰਾਮਦਾਸ ਮਹਾਰਾਜ ਦੇ ਬੋਲ ਨੇ। ਦਾਤਾ ਜੀ ਕਹਿੰਦੇ ਜ਼ਿੰਦਗੀ ਵਿੱਚ ਕਦੇ ਸਿਰ ਦਰਦ ਵੀ ਹੋਵੇ ਨਾ, ਸਿਰ ਪੀੜ, ਪਰਮਾਤਮਾ ਦੇ ਹੁਕਮ ਤੋਂ ਬਿਨਾਂ ਨਹੀਂ ਹੋ ਸਕਦੀ। ਕਿੰਨਾਂ ਕਿੰਨਾਂ ਗੱਲਾਂ ਦਾ ਜ਼ਿਕਰ ਕੀਤਾ ਗੁਰੂ ਸਾਹਿਬ ਨੇ, ਜਰਾ, ਮਰਾ, ਤਾਪ, ਸਿਰ ਤਸਾਪ, ਸਭ ਹਰ ਕੇ ਵਸ ਹੈ। ਜਰਾ ਦਾ ਅਰਥ ਹੁੰਦਾ ਬੁਢੇਪਾ, ਕੱਲ ਜਵਾਨ ਸੈਂ ਅੱਜ ਬੁਢੇਪਾ ਆ ਗਿਆ। ਜਰਾ ਮਰਾ, ਮਰਾ ਦਾ ਅਰਥ ਹੈ ਮੌਤ। ਤਾਪ, ਬੁਖਾਰ ਚੜ੍ਹ ਗਿਆ। ਸਿਰ ਤਸਾਪ, ਸਿਰ ਪੀੜ ਹੋਣ ਲੱਗ ਪਈ, ਸਿਰ ਦਰਦ ਹੋਣ ਲੱਗ ਪਈ, ਸਿਰ ਦੁਖਣ ਲੱਗ ਪਿਆ, ਸਭ ਹਰ ਕੇ ਵਸ ਹੈ। ਬਚਪਨ ਹੈ, ਜਵਾਨੀ ਹੈ, ਬੁਢੇਪਾ ਹੈ, ਰੱਬ ਦੇ ਵਸ ਵਿੱਚ। ਤਾਪ ਚੜ੍ਹ ਗਿਆ, ਪਰਮਾਤਮਾ ਦੇ ਵਸ ਵਿੱਚ ਹੈ। ਮੌਤ ਹੈ, ਪਰਮਾਤਮਾ ਦੇ ਵਸ ਵਿੱਚ ਹੈ। ਜਨਮ ਹੈ, ਪਰਮਾਤਮਾ ਦੇ ਵਸ ਵਿੱਚ ਹੈ। ਸਿਰ ਦਰਦ ਹੋਣ ਲੱਗ ਪਈ, ਸਿਰ ਦੁਖਣ ਲੱਗ ਪਿਆ, ਪਰਮਾਤਮਾ ਦੇ ਵਸ ਵਿੱਚ ਹੈ। ਗੁਰੂ ਮਹਾਰਾਜ ਨੇ ਬਾਣੀ 'ਚ ਫੈਸਲਾ ਕਰ ਦਿੱਤਾ, ਕੋਈ ਲਾਗ ਨਾ ਸਕੇ ਬਿਨ ਹਰਕਾ ਲਾਇਆ। ਕੋਈ ਲਾਗ ਨਾ ਸਕੇ, ਕੋਈ ਤੈਨੂੰ ਦੁੱਖ, ਸਿਰ ਪੀੜ ਵੀ ਨਹੀਂ ਤੈਨੂੰ ਲਾ ਸਕਦਾ। ਕੋਈ ਲਾਗ ਨਾ ਸਕੇ ਬਿਨ ਹਰਕਾ ਲਾਇਆ। ਰੱਬ ਦੇ ਲਾਉਣ ਤੋਂ ਬਿਨਾਂ ਕੁਝ ਨਹੀਂ ਲੱਗ ਸਕਦਾ, ਭਾਵੇਂ ਸਿਰ ਪੀੜੀ ਹੋਵੇ। ਆਪ ਸਿਰ ਦਰਦ ਨੂੰ ਆਪਾਂ ਮਾੜੀ ਮੋਟੀ ਗੱਲ ਕਹਿ ਦਿੰਦੇ, ਮੇਰਾ ਥੋੜ੍ਹਾ ਜਿਹਾ ਸਿਰ ਦੁੱਖਦਾ, ਕਹਿੰਦੇ ਇਹ ਵੀ ਉਹਦਾ ਹੁਕਮ ਹੀ। ਅਸੀਂ ਸੰਸਾਰ 'ਚ ਭਲਾ ਕੀ ਕਹਿੰਦੇ ਹਾਂ? ਚੰਗੀ ਤਰ੍ਹਾਂ ਕਾਰੋਬਾਰ ਨਾ ਚੱਲਿਆ, ਕੋਈ ਪੁੱਤ ਧੀ ਘਰ ਦੇ ਵਿੱਚ ਕੋਈ ਦੁੱਖ ਸੁੱਖ ਆ ਗਿਆ, ਢਿੱਲਾ ਮਠਾ ਹੋ ਗਿਆ, ਕੋਈ ਕਿਸੇ ਨੇ ਸਾਡੇ ਘਰ 'ਚ ਕੁਛ ਕਰ ਦਿੱਤਾ ਆ, ਅਸੀਂ ਥਾਂ ਥਾਂ 'ਤੇ ਜਾਦੂ ਟੂਣਿਆਂ ਵਾਲੇ ਪਾਸੇ ਤੁਰੇ ਫਿਰਦੇ ਹਾਂ, ਕਿਸੇ ਨੇ ਸਾਡੇ ਘਰ 'ਚ ਕੁਛ ਕਰ ਦਿੱਤਾ ਆ, ਗੁਰੂ ਦੇ ਹੁਕਮ ਤੋਂ ਬਿਨਾਂ, ਮਾਲਕ ਦੇ ਹੁਕਮ ਤੋਂ ਬਿਨਾਂ ਕੁਛ ਨਹੀਂ ਹੈ, ਉਹਦੀ ਰਜ਼ਾ 'ਚ ਹੈ। ਉਸ ਮਾਲਕ ਪਰਮੇਸ਼ਰ ਦੇ ਅੱਗੇ ਅਰਦਾਸ ਕਰ, ਨਿਰੰਕਾਰ ਵਾਹਿਗੁਰੂ ਅੱਗੇ ਬੇਨਤੀ ਕਰ, ਪਰਮਾਤਮਾ ਇਹ ਦੁੱਖ ਤੂੰ ਦਿੱਤਾ ਹੈ, ਤੇਰੀ ਰਜ਼ਾ ਹੈ, ਤੇਰਾ ਭਾਣਾ, ਤੇਰਾ ਹੁਕਮ ਆ, ਕੱਟਣਾ ਵੀ ਤੂੰ ਹੈ। ਸੱਜਣੋ ਕਦੇ ਸੋਚ ਕੇ ਵੇਖਿਓ, ਦੁੱਖ ਨੂੰ ਅਤੇ ਭੁੱਖ ਨੂੰ ਵੀ ਪਰਮਾਤਮਾ ਦੀ ਦਾਤ ਸਮਝਣਾ, ਇਹ ਤੇਰੀ ਦਾਤ ਆ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੱਤੀ ਤਵੀ 'ਤੇ ਬੈਠੇ ਆ, ਕੀ ਕਹਿੰਦੇ ਨੇ? ਜਿਹੜੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਮਣੇ ਖੜ੍ਹੇ ਲੋਕ ਆ, ਜਿਨ੍ਹਾਂ ਨੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੱਤੀ ਤਵੀ 'ਤੇ ਬਿਠਾਇਆ, ਉਸ ਵੇਲੇ ਦਾ ਹਾਕਮ ਆ, ਹਿੰਦੁਸਤਾਨ ਦਾ ਬਾਦਸ਼ਾਹ ਹੈ ਉਸ ਵਕਤ ਦਾ ਜਹਾਂਗੀਰ, ਉਹ ਵੀ ਸਾਹਮਣੇ ਖਲੋਤਾ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨਾਲ ਬਹੁਤ ਈਰਖਾ ਕਰਦਾ ਹੈ ਚੰਦੂ, ਜਹਾਂਗੀਰ ਬਾਦਸ਼ਾਹ ਦਾ ਦੀਵਾਨ ਹੈ, ਉਹ ਸਾਹਮਣੇ ਖਲੋਤਾ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੱਤੀ ਤਵੀ 'ਤੇ ਆਪਣੇ ਹੱਥੀਂ ਬਿਠਾਉਣ ਵਾਲਾ ਹੈ, ਇਹ ਲਾਹੌਰ ਦਾ ਗਵਰਨਰ ਸੀ, ਇਸ ਦਾ ਨਾਂ ਸੀ ਮੁਰਤਜ਼ਾ ਖਾਂ, ਸਾਹਮਣੇ ਖਲੋਤਾ। ਜਿਹੜੇ ਕਾਜ਼ੀਆਂ ਮੁੱਲਾਂ ਨੇ ਗੁਰੂ ਅਰਜਨ ਦੇਵ ਸਾਹਿਬ ਨੂੰ ਫਤਵਾ ਸੁਣਾਇਆ ਇਹਨਾਂ ਨੂੰ ਤੱਤੀ ਤਵੀ 'ਤੇ ਬਿਠਾ ਦਿਉ, ਸਾਹਮਣੇ ਖਲੋਤੇ ਕਾਜ਼ੀ ਮੁੱਲਾਂ। ਕਿਸੇ ਨੂੰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੇ ਕਿਹਾ ਹੋਏ ਤੁਸੀਂ ਮੈਨੂੰ ਤੱਤੀ ਤਵੀ 'ਤੇ ਬਿਠਾਇਆ, ਤੁਹਾਡਾ ਕੱਖ ਨਾ ਰਹੇ, ਆਖਿਆ ਕਿਸੇ ਨੂੰ? ਮੈਂ ਨਹੀਂ ਪੜ੍ਹਿਆ ਕਿਤੇ। ਤੁਸੀਂ ਮੈਨੂੰ ਤੱਤੀ ਤਵੀ 'ਤੇ ਬਿਠਾ ਕੇ, ਮੈਂ ਸੱਚਾ ਸੁੱਚਾ ਹਾਂ, ਮੇਰਾ ਕਸੂਰ ਕੋਈ ਨਹੀਂ, ਤੁਸੀਂ ਮੈਨੂੰ ਤੱਤੀ ਤਵੀ 'ਤੇ ਬਿਠਾ ਕੇ ਤਸੀਹੇ ਦੇ ਰਹੇ ਹੋ, ਤੁਹਾਡਾ ਬੇੜਾ ਗਰਕ ਹੋ ਜੇ, ਕੱਖ ਨਾ ਰਹੇ ਤੁਹਾਡਾ, ਕਿਹਾ ਕਿਸੇ ਨੂੰ ਗੁਰੂ ਅਰਜਨ ਦੇਵ ਸਾਹਿਬ? ਤੁਹਾਨੂੰ ਇਹਦਾ ਫਲ ਭੁਗਤਣਾ ਪਏਗਾ, ਤੁਸੀਂ ਮੈਨੂੰ ਦੁੱਖ ਦੇ ਰਹੇ ਹੋ। ਇਹ ਵੀ ਕਿਹਾ ਹੋਵੇ ਕਿਸੇ ਨੂੰ, ਮੈਂ ਨਹੀਂ ਪੜ੍ਹਿਆ। ਜੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੀ ਰਸਨਾ ਤੋਂ ਕੁਛ ਆਖਿਆ, ਤੇਰਾ ਕੀਆ ਮਿੱਠਾ ਲੱਗੇ, ਇਹ ਤੇਰਾ ਹੁਕਮ ਹੈ, ਇਹ ਤੇਰੀ ਰਜ਼ਾ ਹੈ, ਮੈਨੂੰ ਮਿੱਠੀ ਲੱਗਦੀ, ਕਿਉਂਕਿ ਜਿਹੜੀ ਤੇਰੀ ਗੱਲ ਉਹ ਤਾਂ ਮੈਨੂੰ ਮਿੱਠੀ ਲੱਗਣੀ ਚਾਹੀਦੀ। ਪਰਮਾਤਮਾ ਹੈ ਤੂੰ, ਤੂੰ ਮੇਰਾ ਮਾਲਕ ਹੈ, ਮੇਰਾ ਸਵਾਮੀ ਹੈ, ਇਸ ਲਈ ਜਿਹੜੀ ਤੇਰੀ ਗੱਲ ਉਹ ਤਾਂ ਮੈਨੂੰ ਘੱਟੋ ਘੱਟ ਮਿੱਠੀ ਲੱਗੇ। ਦੁਨੀਆਂ ਦੇ ਕੋਈ ਬੋਲ ਮੈਨੂੰ ਕੌੜੇ ਲੱਗ ਸਕਦੇ ਆ, ਬੁਰੇ ਲੱਗ ਸਕਦੇ ਆ, ਇਹਨੇ ਮੈਨੂੰ ਬੁਰਾ ਬੋਲਿਆ, ਇਹਨੇ ਮੈਨੂੰ ਗਾਲਾਂ ਕੱਢੀਆਂ, ਇਹਨੇ ਮੈਨੂੰ ਮੰਦਾ ਬੋਲਿਆ, ਇਹਨੇ ਮੇਰੀ ਰਿਸਪੈਕਟ ਨਹੀਂ ਕੀਤੀ, ਸਤਿਕਾਰ ਨਹੀਂ ਕੀਤਾ, ਕਿਸੇ ਦਾ ਕੋਈ ਬੁਰਾ ਬੋਲ ਲੱਗ ਗਿਆ, ਰੱਬ ਦੇ ਬੋਲ ਤਾਂ ਮਿੱਠੇ, ਰੱਬ ਦਾ ਕੀਤਾ ਤਾਂ ਮਿੱਠਾ। ਤੱਤੀ ਤਵੀ 'ਤੇ ਬੈਠੇ ਗੁਰੂ ਅਰਜਨ ਦੇਵ ਸਾਹਿਬ ਤਸੀਹੇ ਝੱਲ ਰਹੇ ਆ, ਰੱਬ ਨੂੰ ਕਹਿੰਦੇ ਬਹੁਤ ਮਿੱਠੇ ਲੱਗ ਰਹੇ, ਇਹ ਤੇਰਾ ਹੁਕਮ ਬੜਾ ਮਿੱਠਾ ਲੱਗਦਾ ਪਿਆ, ਕਿਉਂਕਿ ਤੂੰ ਭੇਜਿਆ ਹੁਕਮ। ਜਦੋਂ ਹਜ਼ਰਤ ਈਸਾ ਮਸੀਹ ਨੂੰ ਸਲੀਬ 'ਤੇ ਟੰਗਣ ਲੱਗੇ, ਇੱਕ ਸ਼ਹੀਦ ਹੋਇਆ ਉਹਨਾਂ ਦੇ ਧਰਮ 'ਚ, ਉਹਨਾਂ ਦੇ ਮਤ ਮਜ਼ਹਬ 'ਚ ਇੱਕ ਬੰਦਾ ਸ਼ਹੀਦ ਹੋਇਆ, ਅੱਜ ਅੱਧੀ ਦੁਨੀਆ ਉਹਨਾਂ ਨੇ ਇੱਕ ਕ੍ਰਿਸਚਨ ਬਣਾ ਲਈ, ਅੱਧੀ ਦੁਨੀਆ ਕ੍ਰਿਸਚਨ ਹੋ ਗਈ, ਅੱਜ ਈਸਾਈ ਬਣ ਗਏ ਲੋਕ, ਇੱਕ ਬੰਦਾ ਸ਼ਹੀਦ, ਉਹਨਾਂ ਦਾ ਮੁਰਸ਼ਦ ਹਜ਼ਰਤ ਈਸਾ ਮਸੀਹ, ਜਿਸ ਨੂੰ ਜੀਸਸ ਵੀ ਕਹਿੰਦੇ। ਸ਼ਹਾਦਤ ਤੋਂ ਬਾਅਦ ਇਹਨੂੰ ਕ੍ਰਾਈਸਟ ਕਹਿਣਾ ਸ਼ੁਰੂ ਕਰ ਦਿੱਤਾ, ਸ਼ਹਾਦਤ ਤੋਂ ਬਾਅਦ। ਅੱਜ ਅੱਧੀ ਦੁਨੀਆ ਪ੍ਰਚਾਰ ਕਰਕੇ ਉਹਨਾਂ ਨੇ ਕ੍ਰਿਸਚਨ ਈਸਾਈ ਬਣਾ ਲਏ ਲੋਕ, ਉਹਨਾਂ ਸਾਰੇ ਵਰਲਡ ਦੇ ਵਿੱਚ, ਸਾਰੀ ਦੁਨੀਆ 'ਚ ਕੁਆਂਟਿਟੀ ਕਰਕੇ ਉਹਨਾਂ ਦੀ ਗਿਣਤੀ ਇੱਕ ਨੰਬਰ 'ਤੇ ਹੈ। ਕੁਆਲਿਟੀ ਕਿਸ ਦੇ ਵਿੱਚ ਕਿਤਨੀ ਹੈ ਇਹ ਅਲੱਗ ਬਾਤ ਹੈ। ਜਦੋਂ ਹਜ਼ਰਤ ਈਸਾ ਮਸੀਹ ਨੂੰ, ਜੀਸਸ ਨੂੰ ਸਲੀਬ 'ਤੇ ਟੰਗਣ ਲੱਗੇ, ਸ਼ਹੀਦ ਹੋਣਾ ਸੀ ਉਹਨੇ, ਜਿਤਨੇ ਲੋਕ ਜੀਸਸ ਦੇ ਸਾਹਮਣੇ ਖੜ੍ਹੇ ਸਨ ਸਾਰਿਆਂ ਦੇ ਪ੍ਰਤੀ ਹੱਥ ਬੰਨ ਕੇ ਰੱਬ ਦੇ ਅੱਗੇ ਅਰਦਾਸ ਕੀਤੀ ਉਹਨੇ, ਹੇ ਪਰਮੇਸ਼ਰ, ਹੇ ਗੋਡ, ਇਹ ਜਿਤਨੇ ਲੋਕ ਮੈਨੂੰ ਮਾਰਨ ਵਾਲੇ, ਸ਼ਹੀਦ ਕਰਨ ਵਾਲੇ, ਸਲੀਬ 'ਤੇ ਟੰਗਣ ਵਾਲੇ ਆ, ਇਹਨਾਂ ਸਾਰਿਆਂ ਨੂੰ ਮੁਆਫ਼ ਕਰ ਦੇਈਂ, ਇਹਨਾਂ ਸਾਰੇ ਲੋਕਾਂ ਨੂੰ ਮਾਫ਼ ਕਰ ਦੇਈਂ। ਕਿਉਂ? ਕਿਉਂਕਿ ਇਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਇਹ ਕੀ ਕਰ ਰਹੇ, ਪਤਾ ਹੀ ਨਹੀਂ ਇਹਨਾਂ ਨੂੰ। ਜੇ ਇਹਨਾਂ ਨੂੰ ਮੇਰੇ ਬਾਰੇ 'ਚ ਪਤਾ ਲੱਗ ਜਾਏ ਕਿ ਮੈਂ ਕੀ ਹਾਂ, ਫਿਰ ਤਾਂ ਕੰਮ ਕਰਨੀ ਨਾ, ਇਹਨਾਂ ਨੂੰ ਤਾਂ ਮੇਰੇ ਬਾਰੇ ਪਤਾ ਹੀ ਨਹੀਂ ਹੈ। ਇਹ ਜਿਹੜੇ ਲੋਕ ਨੇ, ਇਹਨਾਂ ਨੂੰ ਜੇਕਰ ਮੇਰੇ ਬਾਰੇ 'ਚ ਪਤਾ ਲੱਗ ਜਾਏ ਵੀ ਮੈਂ ਕੀ ਹਾਂ, ਫਿਰ ਇਹ ਕੰਮ ਕਰਨਗੇ? ਇਹਨਾਂ ਨੂੰ ਤਾਂ ਪਤਾ ਹੀ ਨਹੀਂ ਹੈ ਇਹਨਾਂ ਦਾ ਕੀ ਕਸੂਰ ਹੈ, ਇਹਨਾਂ ਨੂੰ ਇਸ ਗੱਲ ਦੀ ਸਮਝ ਹੀ ਨਹੀਂ, ਇਹਨਾਂ ਲੋਕਾਂ ਕੋਲ ਇਸ ਗੱਲ ਦਾ ਗਿਆਨ ਹੀ ਨਹੀਂ ਕਿ ਅਸੀਂ ਕੀ ਕਰ ਰਹੇ ਹਾਂ, ਔਰ ਇਹ ਬੰਦਾ ਕੀ ਆ, ਪਤਾ ਹੀ ਨਹੀਂ ਇਹਨਾਂ ਨੂੰ, ਇਹਨਾਂ ਦਾ ਕੀ ਕਸੂਰ ਹੈ। ਜਾਂ ਇਹਨਾਂ ਨੂੰ ਸਮਝ ਬਖਸ਼, ਜਾਂ ਇਹਨਾਂ ਨੂੰ ਗਿਆਨ ਬਖਸ਼। ਮੇਰੇ ਕਹਿਣ ਦਾ ਭਾਵ, ਜਿਤਨੇ ਇਸ ਧਰਤੀ 'ਤੇ ਰੱਬ ਦੇ ਪਿਆਰੇ ਪੈਦਾ ਹੋਏ ਆ, ਉਹਨਾਂ ਨੇ ਮਾਲਕ ਦੀ ਰਜ਼ਾ ਨੂੰ ਸਿਰ ਮੱਥੇ ਮੰਨ ਲਿਆ। ਜੇ ਕੋਈ ਤਸੀਹਾ ਦੁੱਖ ਦੇਣ ਵਾਲਾ ਆ, ਉਹਨਾਂ ਉਹਦੇ ਵੱਲ ਹੱਥ ਕਰਕੇ ਕਹਿ ਦਿੱਤਾ, ਤੈਨੂੰ ਪਤਾ ਹੀ ਨਹੀਂ ਮੇਰੇ ਬਾਰੇ 'ਚ ਮੈਂ ਕੀ ਹਾਂ, ਤੇਰਾ ਕੀ ਕਸੂਰ ਹੈ? ਤੇਰਾ ਦੋਸ਼ ਤੇ ਤਾਂ ਹੋਵੇ ਜੇ ਤੈਨੂੰ ਮੇਰੇ ਬਾਰੇ 'ਚ ਪਤਾ ਹੈ। ਅਕਸਰ ਮੈਂ ਕਈ ਵਾਰੀ ਬੇਨਤੀ ਕਰਿਆ ਕਰਦਾ, ਹਾਂ ਕੋਈ ਬੱਚਾ ਹੈ, ਕੋਈ ਧੀ ਹੈ, ਕੋਈ ਪੁੱਤ ਆ, ਉਹ ਮਾਤਾ ਪਿਤਾ ਦਾ ਸਤਿਕਾਰ ਨਹੀਂ ਕਰਦਾ, ਉਸ ਪੁੱਤ ਨੂੰ ਤਾਂ ਇਸ ਗੱਲ ਦਾ ਪਤਾ ਨਾ ਇਹ ਮੇਰਾ ਬਾਪ ਆ, ਉਸ ਧੀ ਨੂੰ ਤਾਂ ਇਹ ਗੱਲ ਦਾ ਪਤਾ ਨਾ ਇਹ ਮੇਰਾ ਬਾਪ ਹੈ, ਮੇਰੀ ਮਾਂ ਆ, ਮੈਂ ਇਹਨਾਂ ਦੇ ਆਖੇ ਲੱਗਣਾ, ਮੈਂ ਇਹਨਾਂ ਦੇ ਕਹੇ 'ਚ ਚਰਨਾ, ਆਗਿਆਕਾਰੀ ਬਣਨਾ ਮੈਂ। ਉਸ ਵਕਤ ਦੁੱਖ ਕਦੋਂ ਹੁੰਦਾ? ਔਲਾਦ ਤੋਂ ਇਨਸਾਨ ਕਦੋਂ ਦੁਖੀ ਹੈ? ਜਦੋਂ ਪਤਾ ਆ ਵੀ ਮੈਂ ਇਹਨਾਂ ਦਾ ਮਾਂ ਪਿਓ, ਔਰ ਇਹਨਾਂ ਨੂੰ ਵੀ ਪਤਾ ਇਹ ਮੇਰੀ ਮਾਂ ਆ, ਇਹ ਮੇਰਾ ਪਿਤਾ, ਆਗਿਆਕਾਰੀ ਨਹੀਂ ਹੈ, ਦੁਖੀ ਹੈ, ਰਜ਼ਾ 'ਚ ਸਭ ਕੁਛ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਜ ਦੇ ਸ਼ਬਦ 'ਚ ਕਹਿੰਦੇ, ਕੇਤਿਆਂ ਦੁੱਖ ਭੁੱਖ ਸਦ ਮਾਰ, ਇਹ ਪੇ ਦਾਤ ਤੇਰੀ ਦਾ ਤਾਰ, ਇਹ ਤੇਰੀ ਦਾਤ ਹੈ, ਇਹ ਸਾਰੇ ਦਾ ਸਾਰਾ ਕੁਛ ਤੇਰਾ ਆਪਣਾ ਹੁਕਮ ਆ, ਇਹ ਤੂੰ ਦਾਤਾ ਹੈ, ਸਾਰਿਆਂ ਨੂੰ ਦਾਤਾਂ ਦੇਣਾ, ਕਿਸੇ ਨੂੰ ਬਹੁਤ ਧਨ ਦੌਲਤ ਦੇ ਦਿੱਤੀ ਹੈ, ਕੋਈ ਮੰਗ ਕੇ ਖਾਣ ਵਾਲਾ ਬਣਾ ਦਿੱਤਾ, ਕਿਸੇ ਨੂੰ ਵੱਡੇ ਵੱਡੇ ਮਹਿਲ ਦੇ ਦਿੱਤੇ ਆ, ਉਹ ਕਹਿੰਦਾ ਮੈਂ ਇਸ ਕਮਰੇ 'ਚ ਨਹੀਂ ਸੌਣਾ, ਮੈਂ ਇਸ ਕਮਰੇ 'ਚ ਨਹੀਂ ਸੌਣਾ, ਮੈਂ ਇਸ ਕਮਰੇ 'ਚ ਨਹੀਂ ਸੌਣਾ, ਉਹਨਾਂ ਨੂੰ ਕਮਰੇ ਨਹੀਂ ਪਸੰਦ ਆਉਂਦੇ ਸੌਣ ਵਾਲੇ, ਕਿਸੇ ਨੂੰ ਚਾਦਰਾਂ ਗਲੀਚੇ ਨਹੀਂ ਪਸੰਦ ਆਉਂਦੇ, ਮੈਂ ਨਹੀਂ ਥੱਲੇ ਆਹ ਚਾਦਰ ਵਿਛਾਉਣੀ, ਮੈਂ ਨਹੀਂ ਆਹ ਵਿਛਾਉਣੀ, ਮੈਂ ਨਹੀਂ ਆਹ ਗਲੀਚਾ ਵਿਛਾਉਣਾ, ਕਿਧਰੇ ਐਸੇ ਲੋਕ ਨੇ, ਕਿਧਰੇ ਉਹ ਵੀ ਉਹਨੇ ਪੈਦਾ ਕੀਤੇ ਜਿਹੜੇ ਫੁੱਟਪਾਥ ਦੇ ਉੱਤੇ ਸੜਕਾਂ ਦੇ ਕਿਨਾਰੇ ਸੌਂ ਜਾਂਦੇ ਬੋਰੀ ਵਿਛਾ ਕੇ। ਇੱਕ ਦੁਨੀਆ 'ਚ ਐਸੇ ਨੇ ਜਿਨ੍ਹਾਂ ਦੇ ਪਾਸ ਸੂਟਾਂ ਦੇ ਅੰਬਾਰ ਲੱਗੇ ਆ, ਪ੍ਰੈਸ ਕਰ ਕਰਕੇ ਸੂਟ ਟੰਗੇ ਹੋਏ, ਪੈਂਟ ਕੋਟ ਟੰਗੇ ਹੋਏ ਆ, ਭਾਂਤ ਭਾਂਤ ਦੇ ਕੱਪੜੇ ਅਲਮਾਰੀ ਵਿੱਚ ਹੈਂਗਰਾਂ 'ਤੇ ਟੰਗੇ ਹੋਏ, ਇਹ ਨਹੀਂ ਸੂਟ ਪਾਉਣਾ, ਇਹ ਪਾਉਣਾ ਆ, ਇਹ ਨਹੀਂ ਪਾਉਣਾ, ਇਹ ਪਾਉਣਾ ਆ। ਇੱਕ ਉਹ ਨੇ ਦੁਨੀਆ 'ਚ ਜਿਨ੍ਹਾਂ ਨੂੰ ਕੋਈ ਪਸੰਦ ਨਹੀਂ ਆਉਂਦਾ, ਇਹ ਪਾਵਾਂਗਾ, ਇਹ ਪਾਵਾਂਗਾ, ਆਹ ਪਰਸੋਂ ਪਾਇਆ ਸੀ, ਇਹ ਅੱਜ ਪਾਉਣਾ ਆ। ਇੱਕ ਦੁਨੀਆ 'ਚ ਐਸੇ ਨੇ ਜਿਹੜੇ ਪਾਟੀ ਹੋਈ ਗੋਦੜੀ ਪਾ ਕੇ ਬੁੱਕਲ ਮਾਰ ਕੇ ਗੁਜ਼ਾਰਾ ਕਰ ਲੈਂਦੇ ਆ, ਹੈ ਨਹੀਂ ਕੱਪੜਾ ਕੋਈ, ਕਿਸਨੇ ਪੈਦਾ ਕੀਤੇ? ਜਦੋਂ ਸੁੰਦਰ ਬਸਤਰ ਗਲ ਪਾਉਣ ਲੱਗੇ, ਹੱਥ ਜੁੜ ਜਾਣ ਤੇਰੇ ਪਰਮਾਤਮਾ ਅੱਗੇ, ਕਿਧਰੇ ਉਹ ਲੋਕ ਉਹਨੇ ਧਰਤੀ 'ਤੇ ਪੈਦਾ ਕੀਤੇ ਆ, ਬੱਚਿਆਂ ਨੂੰ ਆਖੀਏ ਘਰ 'ਚ ਆਹ ਸਬਜ਼ੀ ਪੁੱਤਰ ਬਣਾਈ ਆ, ਕਹਿੰਦਾ ਮੈਂ ਨਹੀਂ ਖਾਣੀ, ਮੈਂ ਨਹੀਂ ਖਾਣੀ, ਕਿਉਂ ਨਹੀਂ ਖਾਣੀ? ਮੈਂ ਆਹ ਖਾਣੀ। ਮਾਂ ਨੂੰ ਪੁੱਛਿਆ, ਮੰਮਾ ਕੀ ਬਣਾਇਆ ਅੱਜ? ਪੁੱਤ ਭਿੰਡੀਆਂ ਬਣਾਈਆਂ, ਮੈਂ ਨਹੀਂ ਖਾਣੀਆਂ। ਅੱਛਾ ਕੀ ਖਾਏਗਾ ਪੁੱਤ? ਮੈਂ ਬਰਗਰ ਖਾਣਾ, ਆਹ ਖਾਣਾ ਮੈਂ, ਠੀਕ, ਪਨੀਰ ਖਾਣਾ ਮੈਂ, ਬਣਾ ਦਿੰਦੀ ਹਾਂ। ਦੂਸਰੇ ਬੱਚੇ ਨੂੰ ਪੁੱਛਿਆ, ਭਿੰਡੀਆਂ ਬਣਾਈਆਂ? ਇਹ ਕਹਿੰਦਾ ਮੈਂ ਪਨੀਰ ਖਾਣਾ। ਇਹ ਭਿੰਡੀ ਨਹੀਂ ਖਾਂਦਾ, ਤੂੰ ਪਨੀਰ ਖਾ ਲਾ। ਇਹ ਕਹਿੰਦਾ ਪਨੀਰ ਖਾਣਾ, ਉਹ ਕਹਿੰਦਾ ਮੈਂ ਪਨੀਰ ਨਹੀਂ ਖਾਣਾ, ਮੈਨੂੰ ਪੇਠਾ ਬਣਾ ਦੇ। ਘਰਾਂ 'ਚ ਹੈਗਾ ਨਾ ਇੱਦਾਂ? ਉਹ ਸੱਜਣੋ ਸੋਚ ਕੇ ਵੇਖਿਓ, ਇੱਕਨਾਂ ਨੂੰ ਖਾਣ ਵਾਲੀਆਂ ਚੀਜ਼ਾਂ ਘਰ 'ਚ ਇੰਨੀਆਂ, ਇੱਕ ਨੂੰ ਆਹ ਪਸੰਦ, ਇੱਕ ਨੂੰ ਆਹ ਪਸੰਦ, ਇੱਕ ਨੂੰ ਆਹ ਪਸੰਦ ਆ, ਉਹ ਭਾਂਤ ਭਾਂਤ ਦੀਆਂ ਵਸਤਾਂ ਬਣ ਰਹੀਆਂ ਆ ਘਰ 'ਚ, ਇੱਕ ਰੱਬ ਨੇ ਉਹ ਪੈਦਾ ਕੀਤੇ ਇਸ ਧਰਤੀ 'ਤੇ। ਉਹ ਸੱਜਣੋ ਗੁਰੂ ਦੇ ਸਿੱਖੋ, ਇੱਕ ਧਰਤੀ 'ਤੇ ਉਹ ਪੈਦਾ ਕੀਤੇ ਜਿਹੜੇ ਕੂੜੇ ਵਿੱਚੋਂ ਚੁਗ ਚੁੱਕ ਕੇ ਛੋਲਿਆਂ ਦੇ ਦਾਣੇ ਖਾਂਦੇ ਆ, ਚੁਗ ਚੁੱਕ ਕੇ ਕੂੜੇ 'ਚ। ਸੁਣੀਆਂ ਗੱਲਾਂ ਨਹੀਂ ਕਰ ਰਿਹਾ ਮੈਂ, ਦੇਖੀਆਂ ਗੱਲਾਂ ਕਰ ਰਿਹਾ, ਦੇਖੀਆਂ ਹੋਈਆਂ ਬਾਤਾਂ। ਕੱਲ੍ਹ ਵੀ ਮੈਂ ਤੁਹਾਡੇ ਨਾਲ ਇੱਕ ਬਚਨ ਨਿਊਜ਼ੀਲੈਂਡ ਦਾ ਸਾਂਝਾ ਕੀਤਾ ਸੀ, ਉਹ ਕੁਦਰਤ ਦੀ ਗੱਲ ਸੀ, ਇਹ ਸੰਸਾਰ ਦੀ ਬਾਤ ਕਰਨ ਲੱਗਾ। ਇੱਕਨਾਂ ਨੂੰ ਪਸੰਦ ਨਹੀਂ ਆਉਂਦਾ, ਇਹ ਰੋਟੀ ਨਹੀਂ ਖਾਣੀ, ਇਹ ਸਬਜ਼ੀ ਨਹੀਂ ਖਾਣੀ, ਇਹ ਚਾਵਲ ਨਹੀਂ ਖਾਣੇ, ਇਹ ਖੀਰ ਨਹੀਂ ਖਾਣੀ, ਇੱਕਨਾਂ ਨੂੰ ਇਹ ਪਸੰਦ ਨਹੀਂ ਆਉਂਦਾ। ਇੱਕ ਕੂੜੇ 'ਚੋਂ ਚੁੱਗ ਚੁੱਗ ਕੇ ਖਾਣ ਵਾਲੇ ਕਿੰਨੇ ਪੈਦਾ ਕੀਤੇ? ਪਿਛਲੇ ਸਾਲ 2013 ਦੀ ਜੁਲਾਈ 'ਚ ਮੈਂ ਫਰਾਂਸ ਸੀਗਾ, ਪੈਰਿਸ, ਫਰਾਂਸ ਦੀ ਕੈਪੀਟਲ ਹੈ, ਰਾਜਧਾਨੀ ਹੈ। ਪੈਰਿਸ ਦੇ ਵਿੱਚ ਇੱਕ ਜਗ੍ਹਾ ਹੈ, ਉਸ ਦਾ ਨਾਮ ਹੈ ਬਬੀਨੀ, ਜਗ੍ਹਾ ਦਾ ਨਾਂ ਹੈ। ਉੱਥੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮੈਂ ਕਥਾ ਕਰਾਂ, ਉੱਥੇ ਇੱਕ ਹਫ਼ਤਾ ਰਹਿਣਾ ਸੀ ਮੈਂ। ਉੱਥੇ ਗੁਰੂ ਘਰ ਦੇ ਸੇਵਾਦਾਰ, ਉੱਪਰ ਰਿਹਾਇਸ਼ ਸੀ ਮੇਰੀ, ਉਹ ਸੇਵਾਦਾਰ ਮੈਨੂੰ ਕਹਿੰਦਾ, ਉਹ ਗਿਆਨੀ ਜੀ ਤੁਹਾਨੂੰ ਕੁਛ ਦਿਖਾਈਏ। ਮੈਂ ਕਿਹਾ ਦਿਖਾਓ, ਕਹਿੰਦੇ ਫਰਾਂਸ ਵਰਗੇ ਮੁਲਕ 'ਚ ਤੁਸੀਂ ਬੈਠੇ ਹੋ, ਤੁਹਾਡੇ ਦੇਸ਼ਾਂ 'ਚ ਵੀ ਇੱਥੇ ਹੋਏਗਾ। ਆ ਗਾਰਬੇਜ ਚੁੱਕਣ ਵਾਲੇ ਆਉਂਦੇ ਆ, ਗਾਰਬੇਜ ਵਾਲੇ ਵੱਡੇ ਵੱਡੇ ਡਰੰਮ ਉੱਥੇ ਪਲਾਸਟਿਕ ਦੇ ਨੇ, ਵਾਹ ਵਾਹ ਵੱਡੇ ਵੱਡੇ, 5 ਕੁ ਫੁੱਟ, 4.5 ਫੁੱਟ ਉੱਚੇ ਗਾਰਬੇਜ ਦੇ ਡਰੰਮ ਬਾਹਰ ਭਰੇ ਹੋਏ ਰੱਖੇ। ਉਹ ਕਹਿੰਦੇ ਸਵੇਰੇ ਚੁੱਕਣ ਵਾਲਿਆਂ ਨੇ ਆਉਣਾ ਅਤੇ ਸਾਰੇ ਲੋਕਾਂ ਨੇ ਆਪਣੇ ਘਰਾਂ ਤੋਂ ਕੱਢ ਕੇ ਅਤੇ ਬਾਹਰ ਰੱਖ ਦਿੱਤੇ। ਮੈਂ ਕਿਹਾ ਠੀਕ ਆ। ਕਹਿੰਦਾ ਆਓ ਤੁਹਾਨੂੰ ਕੁਛ ਦਿਖਾਈਏ। ਉੱਪਰ ਖੜ੍ਹੇ ਸਾਂ ਅਸੀਂ ਖਿੜਕੀ 'ਚ, ਖਿੜਕੀ ਦਾ ਪਰਦਾ ਪਾਸੇ ਕੀਤਾ, 4-5 ਔਰਤਾਂ, ਉਹਨਾਂ ਨੇ ਇੱਕ ਮੋਢੇ ਦੇ ਨਾਲ ਇੱਕ ਕੱਪੜਾ ਬੰਨਿਆ ਹੋਇਆ, ਦੂਸਰੇ ਮੋਢੇ ਦੇ ਨਾਲ ਇੱਕ ਹੋਰ ਕੱਪੜਾ ਜਿਹਾ ਬੰਨਿਆ। ਉਹਨਾਂ ਗਾਰਬੇਜ ਵਾਲੇ ਡਰੰਮਾਂ ਦੇ ਵਿੱਚੋਂ ਖਾਣ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਕੱਢ ਕੱਢ ਕੇ ਉਹ ਆਪਣਾ ਉਹ ਜਿਹੜਾ ਕੱਪੜਾ ਬੰਨਿਆ ਉਹਨਾਂ ਮੋਢੇ 'ਤੇ ਉਹਦੇ 'ਚ ਪਾਈ ਜਾ ਰਹੀਆਂ। ਉਹ ਕਿਸੇ ਨੇ ਬਰਗਰ ਖਾਧਾ, ਅੱਧਾ ਖਾ ਲਿਆ, ਅੱਧਾ ਬਾਕੀ ਪਿਆ, ਉਹ ਵਿੱਚੋਂ ਕੱਢ ਕੇ ਪਾ ਲਿਆ ਉਹਨਾਂ ਨੇ ਆਪਣੇ। ਕਿਸੇ ਨੇ ਕੋਈ ਸੈਂਡਵਿਚ ਬ੍ਰੈਡ ਖਾ ਲਿਆ, ਥੋੜ੍ਹਾ ਜਿਹਾ ਕੋਈ ਪਿਆ ਆ, ਉਹ ਪਾਈ ਜਾਂਦੇ ਨਾਲ ਨਾਲ। ਮੈਂ ਕਿਹਾ ਇੱਕ ਝਲੂੰਗੀ ਜੀ ਹੋਰ ਬੰਨੀ ਇਹਨਾਂ ਨੇ ਦੂਸਰੇ ਪਾਸੇ। ਕਹਿੰਦਾ ਉਹ ਜਿਹੜੀ ਬੰਨੀ ਉਹਦਾ ਮਤਲਬ ਇਹ ਆ, ਇੱਕ ਪਾਸੇ ਖਾਣ ਵਾਲੀਆਂ ਚੀਜ਼ਾਂ ਪਾਈ ਜਾਂਦੇ ਆ ਅਤੇ ਦੂਸਰੇ ਪਾਸੇ ਇਹਨਾਂ ਨੇ ਪਾਉਣਾ ਜੇ ਕੋਈ ਘਰ 'ਚ ਕੋਈ ਚੀਜ਼ ਵਾਸਤੇ ਆ, ਕੋਈ ਜਿਵੇਂ ਕੋਈ ਟੇਪ ਰਿਕਾਰਡ ਖਰਾਬ ਆ, ਕਿਸੇ ਦੀ ਕੋਈ ਰੇਡੀਓ ਖਰਾਬ ਆ, ਕੋਈ ਕੈਮਰਾ ਖਰਾਬ ਆ, ਕਿਸੇ ਨੇ ਬਾਹਰ ਰੱਖ ਦਿੱਤਾ, ਨਹੀਂ ਚਾਹੀਦਾ, ਉਹਦੇ 'ਚ ਉਹ ਚੀਜ਼ਾਂ ਪਾਈ ਜਾਂਦੇ ਆ, ਇੱਧਰ ਖਾਣ ਵਾਲੀਆਂ ਚੀਜ਼ਾਂ। ਮੈਂ ਕਿਹਾ ਇਹ ਕਿਸੇ ਨੂੰ ਖਵਾਉਂਦੇ ਆ ਜਾ ਕੇ, ਵੰਡਦੇ ਆ ਕਿਸੇ ਗਰੀਬਾਂ ਨੂੰ? ਕਹਿੰਦੇ ਨਹੀਂ, ਆਪ ਹੀ ਗਰੀਬ ਨੇ, ਆਪ ਹੀ ਖਾਂਦੇ ਆ। ਇੱਕ ਦੇ ਨਾਲ ਛੋਟਾ ਜਿਹਾ ਬੱਚਾ ਸੀ, ਮੈਂ ਦੇਖਿਆ, ਸੁਣੀਆਂ ਗੱਲਾਂ ਨਹੀਂ ਕਰਦਾ, ਇੱਕ ਨਾਲ ਛੋਟਾ ਜਿਹਾ ਬੱਚਾ ਬੀਬੀ ਨਾਲ, ਉਹਨੇ ਕੋਈ ਖਾਣ ਵਾਲੀ ਚੀਜ਼ ਡਰੰਮ 'ਚੋਂ ਕੱਢੀ, ਉਹ ਭੱਜ ਕੇ ਪਿਆ ਬੱਚਾ ਉਹਨੂੰ ਅੱਗੇ ਨੂੰ, ਮੈਨੂੰ ਦੇ ਦੇ। ਉਸ ਵੇਲੇ ਉਹਨੇ ਫੜਾਤੀ, ਮੇਰੇ ਸਾਹਮਣੇ ਦੇਖਣ ਦੀ ਗੱਲ ਖਾਣ ਲੱਗ ਪਿਆ। ਫਰਾਂਸ ਦੀ ਗੱਲ ਹੈ, ਪੈਰਿਸ ਦੀ। ਮੇਰੇ ਕਹਿਣ ਦਾ ਭਾਵ ਕੋਈ ਆਪਣੀਆਂ ਕਹਾਣੀਆਂ ਸੁਣਾਉਣ ਦਾ ਨਹੀਂ ਹੈ, ਜਾਂ ਮੈਂ ਤੁਹਾਨੂੰ ਕੋਈ ਦੱਸਣਾ ਚਾਹੁੰਦਾ ਕਿ ਮੈਂ ਫਰਾਂਸ ਗਿਆ ਸੀ, ਨਹੀਂ, ਮੇਰਾ ਮਤਲਬ ਇਹ ਨਹੀਂ। ਤੱਤ ਦੀ ਗੱਲ, ਅੱਜ ਇਨਸਾਨ ਤੇਰੇ ਕੋਲ 4 ਟਕੇ ਆ, ਅੱਜ ਤੇਰੇ ਕੋਲ ਚੰਗਾ ਖਾਣ ਨੂੰ ਆ, ਅੱਜ ਤੇਰੇ ਪਾਸ ਚੰਗਾ ਪਹਿਨਣ ਵਾਸਤੇ ਆ, ਅੱਜ ਤੇਰੇ ਪਾਸ ਚੰਗੇ ਪਦਾਰਥ ਘਰ ਵੀ ਹੈਗੇ ਆ, ਸਭ ਕੁਝ ਖਾਣ ਪੀਣ ਪਹਿਨਣ ਵਾਸਤੇ ਤੇਰੇ ਕੋਲ ਆ, ਰੱਬ ਦਾ ਖੌਫ ਖਾਇਆ ਕਰ, ਕਿਉਂਕਿ ਗਾਰਬੇਜ ਦੇ ਡਰੰਮਾਂ ਵਿੱਚੋਂ ਚੁਗ ਕੇ ਖਾਣ ਵਾਲੇ ਲੋਕ ਵੀ ਉਹਨੇ ਇਸ ਧਰਤੀ 'ਤੇ ਪੈਦਾ ਕੀਤੇ। ਆਉਣ ਵਾਲਾ ਕੱਲ੍ਹ ਕਿਸੇ ਨੇ ਨਹੀਂ ਦੇਖਿਆ, ਆਉਣ ਵਾਲੇ ਭਲਕ ਦਾ ਕਿਸੇ ਨੂੰ ਕੱਖ ਨਹੀਂ ਪਤਾ। ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਡਾਣਾ, ਸਾਰੇ ਤੇਰੇ ਚੋਜ, ਸਾਰੀ ਤੇਰੀ ਖੇਡ ਹੈ। ਪਾਰਕਾਂ ਦੇ ਵਿੱਚ ਸੁੱਤੇ ਹੋਏ ਲੋਕ ਇੰਗਲੈਂਡ 'ਚ ਮੈਂ ਆਪਣੀਆਂ ਅੱਖਾਂ ਨਾਲ ਵੇਖੇ, ਘਰ ਨਹੀਂ ਹੈਗਾ, ਛੱਤ ਨਹੀਂ ਹੈਗੀ, ਪਾਰਕਾਂ 'ਚ ਸੁੱਤੇ ਹੋਏ ਲੋਕ ਰਾਤ ਨੂੰ, ਗਰਮੀਆਂ ਦੇ ਦਿਨਾਂ 'ਚ ਬਾਹਰ ਸੁੱਤੇ। ਪੁੱਛਿਆ ਕਿਉਂ ਸੁੱਤੇ, ਹੈ ਨਹੀਂ ਘਰ, ਛੱਤ ਨਹੀਂ ਹੈਗੀ। ਕਿੱਥੋਂ ਕਿੱਥੋਂ ਦੇ ਲੋਕ ਕਿਵੇਂ ਆਏ, ਕੀ ਬਾਤ, ਇਹ ਅਲੱਗ ਬਾਤ ਹੈ। ਗੱਲ ਕਰ ਰਿਹਾ ਦੁੱਖ ਚੱਲਣ ਦੀ। ਕੇਤਿਆਂ ਦੋਖ ਭੂਖ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾਰ। ਦੁੱਖ ਹੈ, ਭੁੱਖ ਹੈ, ਮਾਰ ਖਾ ਰਹੇ ਨੇ ਲੋਕ, ਦੁੱਖਾਂ ਦੀ ਮਾਰ ਖਾ ਰਹੇ। ਸਦ ਮਾਰ ਦਾ ਮਤਲਬ ਦੁੱਖਾਂ ਦੀ ਮਾਰ, ਭੁੱਖ ਦੀ ਮਾਰ, ਕਲੇਸ਼ ਦੁਨੀਆਂ 'ਚ ਨੇ, ਇਹ ਤੇਰੀ ਦਾਤ ਹੈ। ਇਹ ਨਿਰੰਕਾਰ ਪਰਮਾਤਮਾ, ਇਹ ਵੀ ਤੇਰਾ ਹੁਕਮ ਹੈ, ਇਹ ਵੀ ਤੇਰੀ ਰਜ਼ਾ ਹੈ, ਤੇਰੇ ਹੁਕਮ ਤੋਂ ਬਾਹਰ ਕੁਛ ਵੀ ਨਹੀਂ। ਜਿਨ੍ਹਾਂ ਨੇ ਮਾਲਕ ਦਾ ਹੁਕਮ ਮੰਨ ਲਿਆ ਆ, ਜਿਹੜੇ ਨਿਰੰਕਾਰ ਪਰਮਾਤਮਾ ਦੀ ਰਜ਼ਾ 'ਚ ਭਾਣੇ 'ਚ ਆ ਗਏ ਆ, ਉਹ ਸੁਖੀ ਨੇ। ਉਹ ਤੱਤੀਆਂ ਤਵੀਆਂ 'ਤੇ ਬਹਿ ਕੇ ਵੀ ਸੁਖੀ ਨੇ, ਉਹ ਬੰਦ ਬੰਦ ਕਟਵਾ ਕੇ ਵੀ ਸੁਖੀ ਨੇ, ਉਹ ਖੋਪੜੀ ਲਵਾ ਕੇ ਵੀ ਸੁਖੀ ਨੇ, ਉਹ ਆਰੇ ਨਾਲ ਚੀਰੇ ਗਏ ਆ ਤਾਂ ਵੀ ਸੁਖੀ। ਜਿਨ੍ਹਾਂ ਨੇ ਮੰਨ ਲਿਆ ਵੀ ਇਹ ਤੇਰਾ ਹੁਕਮ ਹੈ, ਇਹ ਤੇਰੀ ਰਜ਼ਾ ਹੈ, ਇਹ ਤੇਰਾ ਭਾਣਾ ਹੈ। ਕਾਹੂੰ ਦੀਨੇ ਪਾਟ ਪਟੰਬਰ, ਕਾਹੂੰ ਪਲੰਗ ਨਵਾਰਾ, ਕਾਹੂੰ ਗਰੀ ਗੋਦਰੀ ਨਾਹੀਂ, ਕਾਹੂੰ ਖਾਨ ਪਰਾਰਾ। ਭਗਤ ਕਬੀਰ ਸਾਹਿਬ ਜੀ ਦੇ ਬੋਲ ਨੇ, ਭਗਤ ਕਬੀਰ ਸਾਹਿਬ ਦਾ ਫੁਰਮਾਨ। ਉਹ ਕਹਿੰਦੇ ਕਾਹੂੰ ਦੀਨੇ ਪਾਟ ਪਟੰਬਰ, ਪਾਟ ਪਟੰਬਰ ਦਾ ਅਰਥ ਹੈ ਪੱਟ ਅੰਬਰ, ਰੇਸ਼ਮ ਦੇ ਕੱਪੜੇ। ਕਾਹੂ ਦੀਨੇ, ਕਈਆਂ ਨੂੰ ਤਾਂ ਦਿੱਤੇ ਨੇ ਰੇਸ਼ਮ ਦੇ ਕੱਪੜੇ ਪਾਉਣ ਵਾਸਤੇ, ਕਾਹੂ ਪਲੰਘ ਨਵਾਰਾ, ਬੜੇ ਕੀਮਤੀ ਨਵਾਰੀ ਪਲੰਘ, ਬੜੇ ਸੁੰਦਰ ਬੈੱਡ ਸੌਣ ਵਾਸਤੇ, ਭਾਵ ਰੇਸ਼ਮ ਦੇ ਕੱਪੜੇ ਪਹਿਨਣ ਨੂੰ ਅਤੇ ਸੁੰਦਰ ਬੈੱਡ ਸੌਣ ਵਾਸਤੇ ਉਹਨਾਂ ਦੇ ਕੋਲ ਆ। ਇੱਕ ਉਹ ਨੇ ਦੁਨੀਆਂ 'ਚ, ਕਹਿੰਦੇ ਦੂਜੇ ਪਾਸੇ ਕੌਣ ਨੇ? ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲੰਘ ਨਵਾਰਾ, ਕਾਹੂ ਗਰੀ ਗੋਦਰੀ ਨਹੀਂ। ਕਈਆਂ ਕੋਲ ਗਲੀ ਹੋਈ, ਟਾਕੀਆਂ ਦੀ ਗੋਦੜੀ ਵੀ ਨਹੀਂ ਹੈਗੀ। ਕਾਹੂ ਖਾਨ ਪਰਾਰਾ, ਆਹ ਗੱਲ ਧਿਆਨ ਨਾਲ ਸੁਣਿਓ, ਇੱਕ ਸੁੰਦਰ ਬੈੱਡਾਂ ਦੇ ਉੱਤੇ ਪਲੰਘਾਂ 'ਤੇ ਸੌਣ ਵਾਲੇ, ਰੇਸ਼ਮ ਦੇ ਕੱਪੜੇ ਗਲ ਪਹਿਨਣ ਵਾਲੇ, ਉਹ ਵੀ ਤੂੰ ਪੈਦਾ ਕੀਤੇ ਆ। ਕਹਿੰਦੇ ਇੱਕ ਧਰਤੀ 'ਤੇ ਮੈਂ ਐਸੇ ਵੀ ਵੇਖੇ, ਕਬੀਰ ਸਾਹਿਬ ਕਹਿੰਦੇ ਪਰਾਲੀ ਵਿਛਾ ਕੇ ਸੌ ਜਾਂਦੇ, ਪਰਾਲੀ ਵਿਛਾ ਕੇ, ਪਰਾਲੀ ਵੇਖੀ ਨਾ ਆਪਾਂ, ਕੱਖ ਵਿਛਾ ਕੇ, ਘਾਹ ਵਿਛਾ ਕੇ, ਪਰਾਲੀ ਵਿਛਾ ਕੇ ਸੌ ਜਾਣ ਵਾਲੇ, ਉਹ ਵੀ ਤੂੰ ਪੈਦਾ ਕੀਤੇ। ਕਾਹੂ ਖਾਨ ਪਰਾਰਾ, ਇਹ ਰਖਵਾਦ ਨਾ ਕੀਜੈ ਰੇ ਮਨ, ਝਗੜਾ ਨਾ ਕਰ ਆਪਣੇ ਕਰਮਾਂ ਨੂੰ ਦੋਸ਼ ਦੇ। ਇਹ ਰਖਵਾਦ ਨਾ ਕੀਜੈ ਰੇ ਮਨ, ਸੁਕ੍ਰਿਤ ਕਰ ਕਰ ਲੀਜੈ ਰੇ ਮਨ, ਕੁਮਾਰਾ ਏਕ ਜੋ ਮਾਟੀ ਗੂੰਦੀ, ਬਹੁ ਬਿਦ ਬਾਣੀ ਲਾਈ, ਕਾਹੂ ਪੈ ਮੋਤੀ ਮੁਕਤਾਹਲ, ਕਾਹੂ ਵਿਆਦ ਲਗਾਈ। ਕਹਿੰਦੇ ਘੁਮਿਆਰ ਇੱਕੋ ਹੀ ਆ, ਮਿੱਟੀ ਗੁੰਨ ਲਈ ਉਹਨੇ, ਮਿੱਟੀ ਗਿੱਲੀ ਕਰ ਲਈ ਉਹਨੂੰ ਘੁਮਿਆਰ ਨੇ, ਅਤੇ ਮਿੱਟੀ ਗਿੱਲੀ ਕਰਕੇ ਇੱਕੋ ਮਿੱਟੀ ਤੋਂ ਕਈ ਤਰ੍ਹਾਂ ਦੇ ਭਾਂਡੇ ਬਣਾ ਦਿੰਦਾ। ਆਪ ਵੱਡਾ ਘੜਾ ਬਣਾ ਦਿੱਤਾ, ਚਾਟੀ ਬਣਾ ਦਿੱਤੀ, ਸ਼ਕਾਲਾ ਬਣਾ ਦਿੱਤਾ, ਛੋਟਾ ਕੁਜਾ ਬਣਾ ਦਿੱਤਾ, ਚੱਪਣੀਆਂ ਬਣਾ ਦਿੱਤੀਆਂ, ਮਿੱਟੀ ਦੇ ਉਹੀ ਹਨ। ਕਹਿੰਦੇ ਘੁਮਾਰ ਹੈ ਇੱਕ ਜੋ ਮਾਟੀ ਗੂੰਦੀ, ਮਾਟੀ ਮਿੱਟੀ ਗੁੰਨ ਲਈ ਉਹਨੇ, ਗਿੱਲੀ ਕਰ ਲਈ ਮਿੱਟੀ, ਹੁਣ ਬਹੁ ਬਿਦ ਬਾਣੀ ਲਾਈ, ਘੜਨਾ ਸ਼ੁਰੂ ਕਰਤਾ ਹੁਣ ਉਹਨੇ ਤਰ੍ਹਾਂ ਤਰ੍ਹਾਂ ਦੇ ਟੰਗ। ਕਾਹੂ ਪੈ ਮੋਤੀ ਮੁਕਤਾ ਹਲ, ਕਾਹੂ ਵਿਆਦ ਲਗਾਈ। ਪਰਮਾਤਮਾ ਇਹ ਸਰੀਰ ਵੀ ਇੱਕ ਮਿੱਟੀ ਤੋਂ ਐਸਾ ਘੜਿਆ, ਤੂੰ ਕਈ ਤਰ੍ਹਾਂ ਦੇ ਸਰੂਪ ਬਣਾ ਦਿੱਤੇ ਆ ਇੱਕੋ ਮਿੱਟੀ ਤੋਂ, ਕਾਹੂ ਵਿਆਦ ਲਗਾਈ, ਇੱਕ ਇਹਨਾਂ ਨੂੰ ਬੜਾ ਸੁੰਦਰ ਸਰੂਪ, ਚੰਗੇ ਨੈਣ ਨਕਸ਼ ਦੇ ਦਿੱਤੇ ਹੀ ਹੋ। ਕਹਿੰਦੇ ਕਾਹੂ ਵਿਆਦ ਲਗਾਈ, ਕਈਆਂ ਨੂੰ ਬੱਜ ਲਾਤੀ ਹੈ, ਕਿਸੇ ਨੂੰ ਤੁਰਨ ਵਾਸਤੇ ਪੈਰ ਨਹੀਂ ਦਿੱਤੇ, ਕਿਸੇ ਨੂੰ ਕੋਈ ਅੱਖ ਨਹੀਂ ਦਿੱਤੀ, ਕਿਸੇ ਨੂੰ ਅੱਖਾਂ ਨਹੀਂ ਦਿੱਤੀਆਂ। ਹੇ ਨਿਰੰਕਾਰ ਪਰਮਾਤਮਾ, ਕਾਹੂ ਵਿਆਦ ਲਗਾਈ, ਇੱਕਨਾਂ ਨੂੰ ਬੜਾ ਸੁੰਦਰ ਸਰੂਪ ਦੇ ਦਿੱਤਾ, ਕਾਇਆ ਦੇ ਦਿੱਤੀ ਹੈ, ਇੱਕਨਾਂ ਨੂੰ ਵਿਆਦ ਬੱਜ ਲਾਤੀ। ਕਿੰਨੇ ਪੈਦਾ ਕੀਤੇ ਹੋ? ਸੁੰਦਰ ਨੈਣ ਨਕਸ਼ਾਂ ਵਾਲੇ ਅਤੇ ਸੁੰਦਰ ਸਰੂਪ ਵਾਲੇ ਵੀ ਤੂੰ ਪੈਦਾ ਕੀਤੇ, ਕਿਸੇ ਨੂੰ ਕੋਈ ਬੱਜ ਲੱਗ ਗਈ ਹੈ, ਤੂੰ ਪੈਦਾ ਕੀਤੇ। ਤੇਰਾ ਹੁਕਮ ਕੀਤਿਆਂ ਦੁੱਖ ਭੂਕ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾਰ, ਇਹ ਵੀ ਤੇਰੀ ਦਾਤ, ਇਹ ਵੀ ਤੇਰਾ ਹੁਕਮ, ਇਹ ਵੀ ਤੇਰੀ ਰਜ਼ਾ। ਜਿਹੜੇ ਹੁਕਮ ਵਿੱਚ ਆ ਗਏ, ਸ਼ੁਕਰਾਨੇ 'ਚ ਜ਼ਿੰਦਗੀ ਜਿਉਂਦੇ। ਧਿਆਨ ਨਾਲ ਸੁਣਿਓ ਗੱਲ, ਭਾਵੇਂ ਮੰਗ ਕੇ ਖਾਣ ਵਾਲੇ ਕਿਉਂ ਨਾ ਹੋਣ, ਭਾਵੇਂ ਬੱਜ ਲੱਗੇ ਵਾਲੇ ਕਿਉਂ ਨਾ ਹੋਣ, ਜਿਹੜੇ ਰਜ਼ਾ 'ਚ ਆ ਗਏ, ਭਾਣੇ 'ਚ ਆ ਗਏ, ਸ਼ੁਕਰਾਨੇ ਵਿੱਚ ਜ਼ਿੰਦਗੀ ਜਿਉਂਦੇ ਕਿ ਮਾਲਕ ਤੇਰਾ ਸ਼ੁਕਰ ਹੈ, ਤੂੰ ਬਹੁਤ ਕੁਛ ਦਿੱਤਾ, ਜਿਤਨਾ ਕੁਛ ਤੂੰ ਦਿੱਤਾ, ਜੇ ਇਹ ਵੀ ਖੋਹ ਲਵੇਂ ਮੈਂ ਕੀ ਕਰਾਂਗਾ ਤੈਨੂੰ। ਈਰਾਨ ਦਾ ਇੱਕ ਬੜਾ ਪ੍ਰਸਿੱਧ ਵਿਦਵਾਨ ਹੋਇਆ, ਈਰਾਨ ਦਾ ਰਹਿਣ ਵਾਲਾ ਸੀ, ਇਹ ਮੁਸਲਮਾਨ ਸੀ, ਇਹ ਕਾਫੀ ਸਾਰੀਆਂ ਕਿਤਾਬਾਂ ਇਸ ਵਿਦਵਾਨ ਨੇ ਲਿਖੀਆਂ, ਮੈਂ ਇਹਨੂੰ ਪੜ੍ਹਿਆ, ਫਾਰਸੀ ਦਾ ਬੜਾ ਤਕੜਾ ਵਿਦਵਾਨ ਸੀ। ਇਹਦਾ ਨਾਮ ਸੀ ਸ਼ੇਖ ਸ਼ਾਦੀ। ਇਹਨੇ ਇੱਕ ਪੁਸਤਕ ਲਿਖੀ ਹੈ ਗੁਲਸਤਾਂ, ਆਪਣਾ ਜ਼ਿਕਰ ਕਰਦਾ, ਆਪਣੇ 'ਤੇ ਟੁਕਾ ਕੇ ਦੱਸਦਾ ਇਹ ਗੱਲ। ਕਹਿੰਦਾ ਇੱਕ ਦਿਨ ਦੁਪਹਿਰ ਕੁ ਦਾ ਵੇਲਾ, ਮੈਂ ਨਮਾਜ਼ ਪੜ੍ਹਨ ਜਾਣਾ ਸੀ ਮਸੀਤ ਦੇ ਵਿੱਚ, ਮਸਜਿਦ 'ਚ। ਕਹਿੰਦਾ ਮੈਂ ਘਰੋਂ ਨਿਕਲਿਆ ਅਤੇ ਕੁਦਰਤੀ ਰੱਬ ਦਾ ਭਾਣਾ ਐਸਾ, ਅੱਲਾ ਖੁਦਾ ਦਾ, ਕਹਿੰਦਾ ਮੇਰੇ ਪੈਰੀਂ ਜੁੱਤੀ ਨਹੀਂ ਹੈਗੀ, ਨੰਗੇ ਪੈਰੀਂ। ਹੁਣ ਨੰਗੇ ਪੈਰ ਦਾ ਮਤਲਬ ਇਹ ਨਹੀਂ ਵੀ ਇਹ ਮਸੀਤ ਦੇ ਵਿੱਚ ਸ਼ਾਇਦ ਸ਼ਰਧਾ ਨਾਲ ਕਿਤੇ ਨੰਗੇ ਪੈਰੀਂ ਜਾ ਰਿਹਾ, ਵੀ ਨੰਗੇ ਪੈਰੀਂ ਜਾਣਾ ਨਹੀਂ, ਪੈਸੇ ਹੀ ਨਹੀਂ ਹੈਗੇ ਕੋਲ, ਪਹਿਲੀ ਜੁੱਤੀ ਟੁੱਟ ਗਈ, ਦੂਸਰੀ ਜੁੱਤੀ ਕੋਈ ਚੱਪਲਾਂ ਲੈਣ ਵਾਸਤੇ ਦੋ ਟਕੇ ਵੀ ਨਹੀਂ ਹੈਗੇ ਘਰ 'ਚ, ਨੰਗੇ ਪੈਰੀਂ, ਗਰੀਬੀ ਆ। ਕਹਿੰਦਾ ਮੈਂ ਘਰੋਂ ਨਿਕਲਿਆ, ਮਸੀਤ 'ਚ ਜਾਣਾ ਸੀ, ਮਸਜਿਦ 'ਚ ਨਮਾਜ਼ ਪੜ੍ਹਨੀ ਸੀ, ਜਾ ਕੇ ਤੁਰਿਆ ਜਾਂਦਾ। ਕਹਿੰਦੇ ਅਗਲੇ ਪਾਸਿਓਂ ਇੱਕ ਬੰਦਾ ਤੁਰਿਆ ਆਉਂਦਾ, ਉਸੇ ਰਸਤੇ 'ਤੇ ਅੱਗੇ ਅੱਗਿਓਂ ਆ ਰਿਹਾ, ਉਹਦੇ ਗਲ ਸੂਟ ਵੀ ਬੜਾ ਵਧੀਆ, ਉਹਦੇ ਪੈਰੀਂ ਬੂਟ ਵੀ ਬੜੇ ਵਧੀਆ, ਬੜੇ ਕੀਮਤੀ ਉਹਨੇ ਬੂਟ ਪਾਏ ਆ, ਆਪਣੇ ਗਲ ਸੂਟ ਵੀ ਬੜਾ ਵਧੀਆ ਪਾਇਆ ਉਹਨੇ। ਪਰ ਉਹ ਜਿਹੜਾ ਬੰਦਾ ਉਹ ਨਮਾਜ਼ ਪੜ੍ਹਨ ਨਹੀਂ ਜਾ ਰਿਹਾ, ਮਸੀਤ ਵੱਲ ਨੂੰ ਨਹੀਂ ਜਾਂਦਾ ਪਿਆ, ਉਹ ਮਸਜਿਦ 'ਚ ਨਹੀਂ ਉਹਨੇ ਜਾਣਾ, ਉਹ ਆਪਣੇ ਕੰਮ ਕਿਤੇ ਤੁਰਿਆ ਫਿਰਦਾ, ਉਹ ਨਮਾਜ਼ ਵੀ ਨਹੀਂ ਪੜ੍ਹਦਾ, ਉਹ ਨਮਾਜ਼ ਵੀ ਨਹੀਂ ਪੜ੍ਹਦਾ, ਉਹਦੇ ਕੋਲ ਸੂਟ ਵੀ ਵਧੀਆ, ਉਹਦੇ ਕੋਲ ਬੂਟ ਵੀ ਵਧੀਆ। ਕਹਿੰਦਾ ਮੇਰੇ ਕੋਲੋਂ ਦੀ ਲੰਘ 'ਤੇ ਗਿਆ ਉਹ, ਪਰ ਸ਼ੇਖ ਸ਼ਾਦੀ ਕਹਿੰਦਾ ਮੇਰੇ ਦਿਲ 'ਚ ਆਇਆ ਅੱਲਾਹ ਖੁਦਾ ਵਾਸਤੇ, ਰੱਬ ਵਾਸਤੇ, ਹੇ ਰੱਬਾ ਇਹ ਕੀ ਕੀਤਾ ਜੀ, ਮੈਂ ਪੰਜ ਵੇਲੇ ਤੇਰੀ ਨਮਾਜ਼ ਪੜ੍ਹਦਾ, ਦਿਨ ਦੇ ਵਿੱਚ ਪੰਜ ਵੇਲੇ ਆ ਮੁਸਲਮਾਨ ਲਈ ਨਮਾਜ਼ ਪੜ੍ਹਨ ਵਾਸਤੇ, ਹੁਕਮ ਹੈ ਉਹਨੂੰ ਮਰਿਆਦਾ ਉਹਦੀ ਕਿ ਦਿਨ 'ਚ ਪੰਜ ਵਾਰੀ ਨਮਾਜ਼ ਪੜ੍ਹਨੀ, ਅਤੇ ਮੈਂ ਪੰਜ ਵੇਲੇ ਨਮਾਜ਼ ਵੀ ਪੜ੍ਹਦਾ, ਰੋਜ਼ੇ ਵੀ ਰੱਖਦਾ, ਧਰਮ ਦੇ ਕੰਮ ਵੀ ਕਰਦਾ, ਮੇਰੇ ਕੋਲ ਦੋ ਟਕਿਆਂ ਦੀਆਂ ਚੱਪਲਾਂ ਵੀ ਨਹੀਂ ਹੈਗੀਆਂ ਪੈਰੀ ਪਾਉਣ ਨੂੰ, ਤੇਰਾ ਨਾਂ ਵੀ ਲੈਂਦਾ ਮੈਂ। ਇਹ ਬੰਦਾ ਕਿਸੇ ਆਪਣੇ ਕੰਮ ਕਾਰ 'ਤੇ ਤੁਰਿਆ ਫਿਰਦਾ ਏ, ਸੂਟ ਵੀ ਵਧੀਆ, ਬੂਟ ਵੀ ਵਧੀਆ ਇਹਦੇ ਕੋਲ, ਇਹ ਕੀ ਕੀਤਾ ਏ? ਕਹਿਣ ਦਾ ਭਾਵ ਉਹਦਾ, ਕਹਿੰਦਾ ਮੈਂ ਰੱਬ ਨਾਲ ਗਿਲੇ ਸ਼ਿਕਵੇ ਕਰਨ ਲੱਗ ਪਿਆ, ਰੱਬ ਨੂੰ ਉਲਾਮਾ ਦੇਣ ਲੱਗ ਪਿਆ ਮੈਂ, ਵੀ ਇਹ ਕੀ ਕੀਤਾ ਜੀ। ਕਹਿੰਦਾ ਇੱਦਾਂ ਰੱਬ ਨੂੰ ਉਲਾਂਭੇ ਦਿੰਦਾ ਦਿੰਦਾ ਤੁਰਿਆ ਜਾ ਰਿਹਾ ਮੈਂ, ਮਸੀਤ ਦੇ ਕੋਲ ਚਲਾ ਗਿਆ, ਮਸਜਿਦ ਦੇ ਕੋਲ ਜਿੱਥੇ ਜਾ ਕੇ ਨਮਾਜ਼ ਅਦਾ ਕਰਨੀ। ਕਹਿੰਦਾ ਜਦੋਂ ਮੈਂ ਮਸੀਤ ਦੇ ਪਾਸ ਗਿਆ, ਹੁਣ ਬਾਰ ਵਾਰ ਹੱਥ ਪੈਰ ਧੋਣੇ, ਇਹਨੂੰ ਮੁਸਲਮਾਨ ਨਮਾਜ਼ ਕੱਢਣ, ਨਮਾਜ਼ ਅਦਾ ਕਰਨ ਤੋਂ ਪਹਿਲਾਂ ਹੱਥ ਪੈਰ ਧੋਣੇ ਆ, ਜਿਹੜੇ ਉਹਨੂੰ ਮੁਸਲਮਾਨ ਉਜ਼ੂ ਕਰਨਾ ਕਹਿੰਦੇ, ਉਜ਼ੂ ਕਰਨਾ, ਹੱਥ ਮੂੰਹ ਧੋ ਲਓ, ਅੰਦਰ ਜਾ ਕੇ ਨਮਾਜ਼ ਪੜ੍ਹਨੀ। ਕਹਿੰਦਾ ਮੈਂ ਉਜ਼ੂ ਕਰਨ ਲੱਗਾ, ਭਾਵ ਆਪਣੇ ਹੱਥ ਪੈਰ ਧੋਣ ਲੱਗਾ, ਅਤੇ ਦਿਲ 'ਚ ਇਹੋ ਗੱਲ ਬੈਠੀ ਹੈ ਵੀ ਹੇ ਰੱਬਾ, ਹੇ ਅੱਲਾ ਖੁਦਾ, ਇਹ ਤੂੰ ਕੀ ਕੀਤਾ, ਮੈਨੂੰ ਦੋ ਟਕਿਆਂ ਦੀ ਜੁੱਤੀ ਵੀ ਨਹੀਂ ਦਿੱਤੀ ਪੈਰੀਂ ਪਾਉਣ ਨੂੰ, ਇੰਨਾ ਤੇਰਾ ਨਾਂ ਲੈਂਦਾ ਮੈਂ। ਦੂਸਰੇ ਪਾਸੇ ਉਹ ਬੰਦਾ ਸੂਟ ਬੂਟ ਐਂ ਟੌਰ ਨਾ ਤੁਰਿਆ ਫਿਰਦਾ, ਕੋਈ ਤੇਰਾ ਨਾਂ ਨਹੀਂ ਲੈਂਦਾ। ਉਹ ਕਹਿੰਦਾ ਜਦੋਂ ਮੈਂ ਹੱਥ ਪੈਰ ਧੋਣ ਵਾਸਤੇ ਨਲਕੇ ਦੇ ਕੋਲ ਗਿਆ, ਮੇਰੇ ਤੋਂ ਪਹਿਲਾਂ ਕਹਿੰਦਾ ਇੱਕ ਬੰਦਾ ਉਜੂ ਕਰਦਾ ਪਿਆ, ਹੱਥ ਪੈਰ ਧੋ ਰਿਹਾ ਉਹ ਆਪਣੇ, ਮੇਰੇ ਤੋਂ ਪਹਿਲਾਂ। ਅਤੇ ਜਿਹੜਾ ਬੰਦਾ ਹੱਥ ਪੈਰ ਧੋਂਦਾ ਪਿਆ ਨਾ, ਮੂੰਹ ਧੋ ਰਿਹਾ, ਹੱਥ ਧੋ ਰਿਹਾ, ਕਹਿੰਦਾ ਉਹਦੀਆਂ ਦੋਵੇਂ ਲੱਤਾਂ ਕੰਮ ਨਹੀਂ ਕਰਦੀਆਂ ਚੰਗੀ ਤਰ੍ਹਾਂ, ਰਿੜਕੇ ਚੱਲਦਾ, ਰਿੜਕੇ ਸੁੱਕੀਆਂ ਉਹਦੀਆਂ ਦੋਵੇਂ ਲੱਤਾਂ, ਸੁੱਕੀਆਂ ਹੋਈਆਂ। ਕਹਿੰਦਾ ਮੈਂ ਉਹਦੇ ਕੋਲ ਗਿਆ, ਮੈਂ ਉਹਨੂੰ ਪੁੱਛਿਆ, ਉਹ ਸੱਜਣਾ ਤੂੰ ਇੱਥੇ ਕੀ ਕਰਨ ਆਇਆ, ਮਸਜਿਦ 'ਚ ਮਸੀਤ 'ਚ ਤੂੰ ਕੀ ਕਰਨ ਆਇਆ? ਉਹ ਕਹਿੰਦਾ ਮੈਂ ਨਮਾਜ਼ ਪੜ੍ਹਨ ਆਇਆ, ਇੱਥੇ ਨਮਾਜ਼ ਦਾ ਵੇਲਾ ਹੋ ਗਿਆ, ਮੈਂ ਨਮਾਜ਼ ਅਦਾ ਕਰਨੀ ਹੈ। ਸ਼ੇਖ ਸ਼ਾਦੀ ਕਹਿੰਦਾ ਮੈਂ ਸਹਿਜ ਸੁਭਾਏ ਉਹਨੂੰ ਪੁੱਛਿਆ ਵੀ ਤੂੰ ਵੀ ਨਮਾਜ਼ ਪੜ੍ਹਦਾ? ਉਹ ਕਹਿੰਦਾ ਹਾਂ, ਹੁਣ ਲੱਤਾਂ ਨਹੀਂ ਉਹਦੀਆਂ ਕੰਮ ਕਰਦੀਆਂ, ਸੁੱਕੀਆਂ ਹੋਈਆਂ, ਰਿੜ ਕੇ ਚੱਲਦਾ। ਕਹਿੰਦਾ ਮੈਂ ਉਹਨੂੰ ਆਖਿਆ ਤੂੰ ਵੀ ਨਮਾਜ਼ ਅਦਾ ਕਰਦਾ? ਉਹ ਕਹਿੰਦਾ ਹਾਂ। ਅਤੇ ਕਹਿੰਦੇ ਮੈਂ ਪੁੱਛਿਆ ਤੂੰ ਨਮਾਜ਼ ਕਿਉਂ ਪੜ੍ਹਦਾ ਬਈ, ਤੂੰ ਨਮਾਜ਼ ਕਿਹੜੀ ਗੱਲੋਂ ਪੜ੍ਹਦਾ? ਉਹ ਕਹਿੰਦਾ ਮੈਂ ਅੱਲਾਹ ਦਾ ਸ਼ੁਕਰਾਨਾ ਕਰਦਾ। ਹੁਣ ਖਿਆਲ ਨਾਲ ਸੁਣਿਆ ਗੱਲ, ਕਹਿੰਦਾ ਮੈਂ ਅੱਲਾਹ ਦਾ, ਖੁਦਾ ਦਾ ਸ਼ੁਕਰਾਨਾ ਕਰਦਾ, ਧੰਨਵਾਦ ਕਰਦਾ ਉਹਦਾ, ਰੱਬ ਦਾ ਸ਼ੁਕਰਾਨੇ ਵਿੱਚ ਉਹਦੀ ਨਮਾਜ਼ ਪੜ੍ਹਦਾ ਮੈਂ, ਉਹਦਾ ਨਾਮ ਜਪਦਾ ਮੈਂ। ਸ਼ੇਖ ਸ਼ਾਦੀ ਕਹਿੰਦਾ ਮੈਂ ਆਖਿਆ ਸੱਜਣਾ ਤੈਨੂੰ ਤੇ ਰੱਬ ਨੇ ਲੱਤਾਂ ਨਹੀਂ ਦਿੱਤੀਆਂ, ਅੱਲਾਹ ਨੇ, ਖੁਦਾ ਨੇ ਤੈਨੂੰ ਚੰਗੀ ਤਰ੍ਹਾਂ ਤੁਰਨ ਵਾਸਤੇ ਲੱਤਾਂ ਪੈਰ ਨਹੀਂ ਦਿੱਤੇ ਉਹਨੇ, ਤੇ ਤੂੰ ਵੀ ਰੱਬ ਦਾ ਸ਼ੁਕਰਾਨਾ ਕਰਦਾ? ਉਹ ਅੱਗਿਓਂ ਪਤਾ ਕੀ ਕਹਿੰਦਾ, ਕਹਿੰਦਾ ਉਸ ਅੱਲਾਹ ਖੁਦਾ ਨੇ ਲੱਤਾਂ ਨਹੀਂ ਦਿੱਤੀਆਂ ਤੇ ਨਾ ਸਹੀ ਹੱਥ 'ਤੇ ਦਿੱਤੇ ਆ, ਅੱਖਾਂ 'ਤੇ ਦਿੱਤੀਆਂ ਆ, ਜ਼ਬਾਨ 'ਤੇ ਦਿੱਤੀ ਆ ਬੋਲਣ ਵਾਸਤੇ, ਕੰਨ 'ਤੇ ਦਿੱਤੇ ਉਹਨੇ ਸੁਣਨ ਵਾਸਤੇ, ਜੇ ਇਹ ਵੀ ਖੋਹ ਲਵੇ ਮੈਂ ਕੀ ਕਰ ਲਾਂਗਾ ਉਹਨੂੰ? ਅੱਜ ਉਹਨੇ ਅੱਖਾਂ ਦਿੱਤੀਆਂ, ਪੈਰ ਕਹਿੰਦਾ ਨਹੀਂ ਦਿੱਤੇ ਨਾ ਸਹੀ, ਅੱਜ ਉਹਨੇ ਅੱਖਾਂ ਦਿੱਤੀਆਂ, ਕੱਲ੍ਹ ਨੂੰ ਅੱਖਾਂ ਦੀ ਜੋਤ ਖੋਹ ਲਵੇ ਮੈਂ ਕੀ ਕਰ ਲਾਂਗਾ? ਅੱਜ ਉਹਨੇ ਲੱਤਾਂ ਨਹੀਂ ਦਿੱਤੀਆਂ, ਕੱਲ੍ਹ ਨੂੰ ਹੱਥ ਵੀ ਚੱਲਣੋਂ ਹਟ ਜਾਣ ਮੈਂ ਕੀ ਕਰ ਲਾਂਗਾ? ਅੱਜ ਉਹਨੇ ਲੱਤਾਂ ਨਹੀਂ ਦਿੱਤੀਆਂ ਨਾ ਸਹੀ, ਕੱਲ੍ਹ ਨੂੰ ਜ਼ਬਾਨ ਹੀ ਬੰਦ ਕਰ ਦੇ, ਬੋਲਣੋਂ ਹੀ ਹਟ ਜੇ ਜ਼ਬਾਨ, ਮੈਂ ਕੀ ਕਰ ਲਾਂਗਾ ਉਹਨੂੰ? ਉਹ ਜਿਹੜਾ ਪਿੰਗਲਾ ਸੀ, ਲੂਲਾ ਬੰਦਾ, ਰਿੜ ਕੇ ਚੱਲਦਾ, ਉਹ ਕਹਿੰਦਾ ਕਦੇ ਇਹ ਨਹੀਂ ਸੱਜਣਾ ਸੋਚੀਦਾ ਰੱਬ ਨੇ ਕੀ ਨਹੀਂ ਦਿੱਤਾ। ਕਹਿੰਦਾ ਜ਼ਿੰਦਗੀ 'ਚ ਹਮੇਸ਼ਾ ਪੋਜ਼ਿਟਿਵ ਸੋਚੀਦਾ, ਤੂੰ ਬਹੁਤ ਕੁਛ ਦਿੱਤਾ ਹੈ, ਤੂੰ ਬਹੁਤ ਕੁਛ ਦਿੱਤਾ ਹੈ, ਮੈਂ ਸ਼ੁਕਰਾਨੇ ਵਿੱਚ ਜ਼ਿੰਦਗੀ ਜਿਉਂਦਾ। ਹੁਣ ਸ਼ੇਖ ਸ਼ਾਦੀ ਨੇ ਸੁਣੀ ਇਹ ਗੱਲ, ਉਹ ਕੀ ਸੋਚਦਾ ਪਿਆ ਸੀ ਪਹਿਲਾਂ ਵੀ ਅੱਲਾਹ ਖੁਦਾ ਤੂੰ ਮੈਨੂੰ ਪੈਰੀ ਪਾਉਣ ਵਾਸਤੇ ਜੁੱਤੀ ਨਹੀਂ ਦਿੱਤੀ, ਦੋ ਟਕੇ ਨਹੀਂ ਹੈਗੇ ਮੇਰੇ ਕੋਲ ਜੁੱਤੀ ਲੈਣ ਵਾਸਤੇ, ਇਹੋ ਸੋਚਦਾ ਸੀ ਨਾ। ਉਹ ਕਹਿੰਦਾ ਮੇਰੇ ਹੱਥ ਜੁੜ ਗਏ ਪਰਮੇਸ਼ਰ ਅੱਗੇ, ਉਸ ਅੱਲਾਹ ਖੁਦਾ ਅੱਗੇ ਮੇਰੇ ਹੱਥ ਜੁੜ ਗਏ। ਮੈਂ ਕਿਹਾ ਹੇ ਅੱਲਾਹ, ਹੇ ਖੁਦਾ, ਤੇਰਾ ਸ਼ੁਕਰ, ਇੱਕ ਪਿੰਗਲਾ ਬੰਦਾ ਵੀ ਮੈਨੂੰ ਸਿੱਖਿਆ ਦੇ ਗਿਆ। ਕੀ ਕਹਿੰਦਾ? ਪ੍ਰਭੂ, ਪੈਰੀ ਪਾਉਣ ਵਾਸਤੇ ਤੂੰ ਜੁੱਤੀ ਨਹੀਂ ਦਿੱਤੀ ਤੇ ਨਾ ਸਹੀ, ਤੇਰੀ ਮਰਜ਼ੀ, ਪੈਰ ਤੇ ਦਿੱਤੇ ਹੀ ਨਾ, ਪੈਰ ਤੇ ਦਿੱਤੇ ਹੀ, ਲੱਤਾਂ ਤੇ ਦਿੱਤੀਆਂ ਨਾ। ਦੁਨੀਆਂ 'ਚ ਉਹ ਵੀ ਲੋਕ ਹੈਗੇ ਜਿਹਨਾਂ ਕੋਲ ਲੱਤਾਂ ਨਹੀਂ ਹੈਗੀਆਂ, ਪੈਰ ਨਹੀਂ ਹੈਗੇ, ਰਿੜ ਕੇ ਚੱਲਦੇ ਆ। ਸ਼ੁਕਰ ਹੈ ਤੇਰਾ। ਹਮੇਸ਼ਾ ਜ਼ਿੰਦਗੀ 'ਚ ਇਹ ਸੋਚਣਾ ਹੈ ਤੂੰ ਬਹੁਤ ਕੁਛ ਦਿੱਤਾ ਹੈ। ਜਦੋਂ ਦਿੱਤੀਆਂ ਦਾਤਾਂ ਵਾਲੇ ਪਾਸੇ 'ਚ ਹੱਥ ਮਾਰੇਗਾ, ਆਪਣੇ ਆਪ ਸ਼ੁਕਰਾਨਾ ਨਿਕਲ ਆਏਗਾ, ਤੇਰਾ ਸ਼ੁਕਰ ਹੈ, ਤੂੰ ਬਹੁਤ ਮਿਹਰ ਕੀਤੀ ਹੈ, ਤੂੰ ਬਹੁਤ ਬਖਸ਼ਿਸ਼ ਕੀਤੀ ਹੈ, ਤੂੰ ਮੇਰੀ ਔਕਾਤ ਤੋਂ ਜ਼ਿਆਦਾ ਮੈਨੂੰ ਦਿੱਤਾ ਹੋਇਆ ਹੈ। ਜਿਹੜੀ ਮੇਰੀ ਔਕਾਤ ਆ, ਮੈਂ ਪਾਤਰ ਨਹੀਂ ਹਾਂ, ਮੇਰੇ 'ਚ ਕੋਈ ਯੋਗਤਾ ਨਹੀਂ ਆ, ਜਿਤਨਾ ਕੁਛ ਤੂੰ ਮੇਰੇ 'ਤੇ ਬਖਸ਼ਿਸ਼ ਕਰ ਦਿੱਤੀ ਹੈ। ਕਿਉਂਕਿ ਨਿੱਤ ਭੁੱਖੇ ਰਹਿਣ ਵਾਲੇ, ਨਿੱਤ ਮਾਰਾਂ ਸਹਿਣ ਵਾਲੇ, ਨਿੱਤ ਦੁਖੀ ਹੋਣ ਵਾਲੇ ਲੋਕ ਤੂੰ ਉਹ ਵੀ ਇਸ ਧਰਤੀ 'ਤੇ ਪੈਦਾ ਕੀਤੇ ਆ, ਉਹ ਵੀ ਤੇਰੀ ਦਾਤ ਹੈ। ਕੇਤਿਆਂ ਦੁੱਖ ਭੁੱਖ ਸਦ ਮਾਰ, ਇਹ ਪੇਦਾਤ ਤੇਰੀ ਦਾਤਾਰ। ਇਸੇ ਵਿਚਾਰ ਨੂੰ ਕੱਲ੍ਹ ਨੂੰ ਅੱਗੇ ਫਿਰ ਛੋਵਾਂਗੇ। ਇਹ ਜਿਹੜੀਆਂ ਪੰਗਤੀਆਂ ਨਾ, ਇਹ ਬੜੀ ਵਿਚਾਰ ਮੰਗਦੀਆਂ। ਜਪਜੀ ਸਾਹਿਬ ਦੀ ਬਾਣੀ ਬੜੀ ਮਹਾਨ ਪਾਵਨ ਬਾਣੀ ਹੈ। ਵਿਸਥਾਰ ਸਹਿਤ ਇਸੇ ਪਦੇ ਨੂੰ, ਇਸੇ ਪੌੜੀ ਨੂੰ ਹੀ ਕੱਲ੍ਹ ਨੂੰ ਅੱਗੇ ਸ਼ੁਰੂ ਕਰਾਂਗੇ। ਸਮੇਂ ਨਾਲ ਸਭ ਨੇ ਪੁੱਜ ਕੇ ਸਾਹਿਬ ਦੀਆਂ ਰਹਿਮਤਾਂ ਨਾਲ ਝੋਲੀਆਂ ਭਰਨੀਆਂ। ਸਤਿਗੁਰ ਸਭਨਾਂ ਨੂੰ ਦਰੋਂ ਕਰੋ ਨਾਮ ਦਾਨ, ਗੁਰੂ ਚਰਨਾਂ ਦਾ ਪਿਆਰ ਬਖਸ਼ਣ, ਭੁੱਲਾਂ ਚੁੱਕਾਂ ਦੀ ਮੁਆਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।